जिनके भाग बड़े हैं भाई तिन साधु संग मुख जुड़े। वड्या भागां वाले हो दीन दुनिया दे मालक सतगुरु धन धन श्री गुरु तेग बहादुर साहिब जी महाराज सतगुरां दे पावन पवित्र चरण छो प्राप्त इतिहासक स्थान ते और जुगो जुग अटल सतगुरु श्री गुरु ग्रंथ साहिब जी महाराज पातशाह जी दी पावन पवित्र हजूरी विच संध्या समय दे दवाना च हाजरियां भर के नेता प्रति श्री गुर प्रताप सूरज ग्रंथ दी कथा धन गुरु अमरदास तीसरे पातशाह जी महाराज जी दा इतिहास आप जी सरवण कर रहे। जिस वक्त सतगुरु गुरु अमरदास साहिब जी महाराज कुरुक्षेत्र पहुंचे ने तो इत्थे कुछ सन्यासियां ते ब्राह्मणा ने सतगुरां नूं सवाल कीता है जे पहला इस मात लोक ते वेद बाणी है सी, वेदां दे विच ज्ञान भी सी बाणी भी सी, गुरु नानक साहब नूं की लोड़ पई कि उन्होंने अपनी वखरी बाणी उचारण कीती। सतगुरां ने इन्हां दे सवाल दा जवाब दिता कि वेद पढ़न वास्ते एक खास विशेष उत्तम जाति चाहीदी है। उच्ची जात वाले वेद पढ़ सकते सन, दूजा हर कोई नहीं सी पढ़ सकता, जिहदी बुद्धि बड़ी तीक्ष्ण ते बरीक हुंदी सी उही पढ़ सकता सी। वेदां दा अभ्यास बार बार उन्हां नूं करना पैंदा, करोड़ां विचों कोई एक अद्धा ही वेद पढ़ के तरदा सी। इस करके वेदां दी जिहड़ी बाणी है उह खूह दा पाणी है, खूह दे पाणी नाल सिर्फ नेड़े तेड़े दी जमीन नूं सिंचिया जा सकदा, दूर नहीं। गुरु नानक साहब ने जिहड़ी बाणी उचारी है उह वरखा है, उह मीह है मोहले तार, उहनूं हर कोई पढ़ सकदा, हर कोई सुन सकदा ते हर कोई उहनूं विचार सकदा। इस करके गुरु साहब दी बाणी नाल करोड़ां जीव तरे ने। इसे कारण करके सतगुरां ने गुरबाणी उचारण कीती। इदां सतगुरां दी कुछ चर्चा उन्हां पंडतां नाल ब्राह्मणां नाल होई है और जिन्हां जिन्हां ने सतगुरां दे मुखारबिंद चों इह चर्चा सुनी उन्हां दी गुरमत दा नाश होया, उन्हां अंदर गुरमत दा प्रकाश होया है। उत्थे सिखां ने बेनती कीती, महाराज जी जिहड़ी 48 कोह दी जगह है कुरुक्षेत्र दी, इनू बड़ा पवित्र मन्या जांदा, इहदा की कारण है? सतगुरां ने आख्या भाई इहदा कारण यह है वी इत्थे नारायण हरि भगवान जी ने चौंकड़ा मारिया सी, दक्षण वाले पासे मूंह करके उत्तर वाले पासे पिठ करके बैठे सी, उन्हां दा चौंकड़ा जिन्नी स्थान ते वज्जा जिन्नी जगह ते वज्जिया उह चौंकड़े वाली थां 48 कोह बणदी, इस करके इहनू पवित्र मन्या जांदा। सिखां बेनती कीती, महाराज जी वी इत्थे भगवान जी ने चौंकड़ा क्यों लाया सी, की कारण सी उन्हां ने चौंकड़ा मारिया? फिर सतगुरु जी ने सारी कथा सुनाई कि जदों संसार दी सृष्टि दी सिरजना नहीं सी होई ते उस वक्त परमेशर ने पहला विष्णु जी नारायण हरि जी नूं पैदा कीता। उह शेषनाग दी सेजा ते विराजमान सी, उन्हां दी नाभी तो कमल दा फुल पैदा होया, उस कमल दे फुल तो ब्रह्मा जी पैदा होए। ब्रह्मा जी ने जदों आले दुआले वेख्या कि पानी पानी है, धरती किते नहीं सी, ते कमल दे फुल ते बह के ब्रह्मा जी तपस्या करन लग पए। कई सौ साल बीत गए, जोग निंद्रा च पए हुए भगवान जी ने अपने कन दे विच खुरक करके कुछ मैल कढ के जदों पानी ते वगा के दूर सुट्टी, कई योजन दूर जाके उह मैल डिगी ते उस मैल तों दो राक्षसां ने जन्म लिया। उस मैल तों दो राक्षस पैदा होए, एक दा नाम मद ते दूजे दा नाम कैटब सी। ये दोवें राक्षस ज्यों पानी ते फिरन लगे ते फिरदिआं फिरदिआं ब्रह्मा जी कोल आ गए। कमल दे फुल ते बैठे ब्रह्मा जी इन्हां दानवां नूं वेख के घबरा गए वी राक्षस कौण ने। घबराए हुए भगवान विष्णु जी नारायण हरि जी कोल आए, श्री नारायण जी दे कोल आके उन्होंने बेनती की, महाराज भगवान जी कृपा करके इन्हां दानवां तों मेरी रक्षा करो, योग निंद्रा विचों जागो। ते जिस वेले ब्रह्मा जी ने बेनती की, उस वक्त श्री नारायण जी भगवान जी ने बेनती ब्रह्मा जी की सुनी, सुन के उस वक्त अपने बिरद नूं संभालदे होया इन्हां राक्षसां नाल युद्ध करन वास्ते भगवान जी तैयार होए। जिवें इन्हां दा युद्ध होया वो सारी कथा अज दे प्रसंग विच आ रही है, पुराणिक कथा है, कुरुक्षेत्र दा इतिहास इहदे विच वर्णन किया जा रहा है। आओ मन बिरतियां एकागर करके ये सारा इतिहास जो गुरु अमरदास साहब जी ने सिखां दी जानकारी वास्ते, ज्ञानवर्धक ज्ञान नूं वधाउण वास्ते ये सारी कथा सुनाई है, एकाग्रता बनाउण वास्ते समूह माई भाई आखो जी सतनाम
श्री वाहे गुरु साहिब जी।
सतनाम
श्री वाहे गुरु साहिब जी। चौपाई भगत वचल पै काटन हारे।
भगवान जी उन्होंने ब्रह्मा जी की बेनती सुनी कि ब्रह्मा जी आतुर ने, दुखी ने, दानवां तो दुखी होके घबरा के इत्थे मेरे कोल आए ने। उस वेले भगत वचल जो अपने भगतां दे दासां दे पैर नूं कटण वाले हन,
जागे प्रभु दया और तारे।
अपने हिरदे च दया धारण करके भगवान जी जागे, योग निंद्रा दे विचों उन्हां ने अपनियां अखां खोलियां हन।
कमलासन को तीरज दीनस।
कमलासन कमल दे फुल ते जिन्हां दा आसन है ब्रह्मा जी, ब्रह्मा जी नूं भगवान जी ने उस वेले तीरज दिता, हौसला दिता, आख्या ब्रह्मा जी हौसला रखो, धीरज रखो।
निरपै रहो रक्षक मुझ चीनस।
निरपौ हो जो, तुहानूं डरन दी लोड नहीं, ना राक्षसां तों भय करन दी लोड नहीं, मैं तुहाडा रक्षक हां, मैं तुहाडी रक्षा करांगा।
दुष्ट दैंत जिन बड आकार।
जिहड़े दुष्ट दैंत ने तुहानूं मारन वास्ते तुहाडे पिछे आए ने, आज इन्हां दानवां दा राक्षसां दे शरीर दा बड़ा वड्डा आकार है।
कर संगर को लेओ संघार।
मैं इन्हां नाल जंग करांगा। संगर दा मतलब हुंदा जंग करना। मैं इन्हां नाल युद्ध करांगा, जंग करांगा, युद्ध करके मैं इन्हां नूं जंग दे मैदान विच, युद्ध दे विच मार देवांगा, इन्हां नूं मार के मुका देवांगा।
श्री प्रभ निज स्वरूप दिख रायो।
कह के भगवान जी ने फिर अपना स्वरूप प्रगट किया। पहला तो शेष दी सेजा ते लम्मा पे हुए सी, ते जिस वेले ए गल कही ब्रह्मा जी नूं धीरग दिता, उस वेले भगवान जी उठ के खलो गए, ते खलो के फिर अपने स्वरूप दे दर्शन दिते। बड़ा वड्डा आकार है भगवान जी दे शरीर दा भी, बहुत वड्डा विशाल। हुण आकार आपां आपे अंदाजा ला सकदे हां भी जिन्हां दा चौंकड़ा 48 कोच लगा सी, उन्हां दे शरीर दा आकार किन्ना वड्डा होवेगा। तो भगवान जी ने उस वेले अपने शरीर दा बड़ा वड्डा आकार जिहड़ा सी ਉਹ ਪ੍ਰਗਟ ਕਰਕੇ ਉਸ ਵੇਲੇ ਵਿਖਾਇਆ ਤੇ ਦਰਸ਼ਨ ਦਿੱਤੇ।
ਸ਼ਾਮਲ ਮੇਘ ਮਨੋ ਬਿਦਤਾਯੋ।
ਸਰੀਰ ਦਾ ਆਕਾਰ ਕਿ ਜਿਸ ਨੂੰ ਵੇਖ ਕੇ ਏਦਾਂ ਜਾਪਦਾ ਹੈ ਵੀ ਜਿਵੇਂ ਕਾਲੇ ਰੰਗ ਦੇ ਬੱਦਲ ਹੀ ਛਾ ਗਏ ਹੋਣ ਆਕਾਸ਼ ਵਿਚ, ਕਿਉਂਕਿ ਭਗਵਾਨ ਜੀ ਦੇ ਸਰੀਰ ਦਾ ਜਿਹੜਾ ਰੰਗ ਹੈ ਉਹ ਸ਼ਿਆਮ ਵਰਣ ਹੈ, ਕਾਲਾ ਹੈ, ਤਾਂ ਹੀ ਉਹਨਾਂ ਨੂੰ ਸ਼ਿਆਮ ਵੀ ਕਹਿੰਦੇ ਨੇ। ਮਹਾਰਾਜ ਜੀ ਦੇ ਵੀ ਬਚਨ ਨਾ ਸ਼ਿਆਮ ਸੁੰਦਰਤਾ ਜ ਨੀਂਦ ਕਿਉਂ ਆਈ, ਸ਼ਿਆਮ ਵਰਣ ਹੈ ਪਰਮੇਸ਼ਰ ਦਾ, ਭਗਵਾਨ ਦਾ। ਕਹਿੰਦੇ ਭਗਵਾਨ ਜੀ ਦਾ ਸ਼ਿਆਮ ਵਰਣ ਰੰਗ ਉਸ ਵੇਲੇ ਵੇਖਿਆ ਤੇ ਵੇਖ ਕਰਕੇ ਆਕਾਸ਼ ਵਿਚ ਏਦਾਂ ਜਾਪਦਾ ਵੀ ਜਿਵੇਂ ਕਾਲੇ ਰੰਗ ਦੇ ਬੱਦਲ ਹੀ ਛਾ ਗਏ ਹੋਣ।
ਦੇਖਤ ਦੈਤਨ ਅਚਰਜ ਮਾਨਾ।
ਸੈਂਤ ਸੀ ਇਹ ਵੀ ਆ ਗਏ ਸਨ ਉਥੇ, ਇਨ੍ਹਾਂ ਦਾਨਵਾਂ ਨੇ ਜਿਹੜੇ ਮੱਧ ਤੇ ਕੈਟਬ ਕੰਨ ਦੀ ਮੈਲ ਤੋਂ ਹੀ, ਭਗਵਾਨ ਦੇ ਕੰਨ ਦੀ ਮੈਲ ਤੋਂ ਹੀ ਬਣੇ ਸੀ, ਹੈ ਤਾਂ ਭਗਵਾਨ ਦੀ ਅੰਸ਼ੀ ਸੀ ਨਾ ਸਰੀਰ ਤੋਂ, ਉਨ੍ਹਾਂ ਤੋਂ ਪੈਦਾ ਹੋਏ, ਇਸ ਕਰਕੇ ਉਨ੍ਹਾਂ ਵਿਚ ਵੀ ਬੜੀ ਤਾਕਤ ਸੀ। ਉਹ ਜਿਹੜੇ ਦੋ ਦਾਨਵ ਸਨ ਉਨ੍ਹਾਂ ਦੇ ਸਰੀਰ ਵੀ ਬੜੇ ਬੜੇ ਵੱਡੇ ਆਕਾਰ ਦੇ, ਉਨ੍ਹਾਂ ਨੇ ਭਗਵਾਨ ਜੀ ਨੂੰ ਆਪਣੇ ਸਾਹਮਣੇ ਖਲੋਤਿਆਂ ਵੇਖਿਆ।
ਏਕੋ ਹੈ ਜੈ ਤੀਰ ਮਾਨਾ।
ਬੋਲੇ ਉਹ ਦੋਵੇਂ ਦਾਨਵ ਕਹਿਣ ਲੱਗੇ ਕੌਣ ਹੈ, ਇਹਦੇ ਚ ਬੜਾ ਧੀਰਜ ਲੱਗਦਾ ਵੀ ਜਿਹੜਾ ਸਾਡੇ ਸਾਹਮਣੇ ਆ ਕੇ ਡਟ ਕੇ ਖਲੋ ਗਿਆ, ਸਾਡੇ ਸਾਹਮਣੇ ਤਾਂ ਕੋਈ ਧੀਰਜ ਹੀ ਖਲੋ ਸਕਦਾ, ਇਹ ਭਲਾ ਕੌਣ ਹੈ ਜਿਹੜਾ ਏਡਾ ਧੀਰਜ ਧਾਰ ਕੇ ਸਾਡੇ ਸਾਹਮਣੇ ਖੜਾ ਹੈ।
ਹਮੇ ਬਿਲੋਕਤ ਪੈ ਨੇ ਮਾਨੇ,
ਸਾਨੂੰ ਵੇਖ ਕੇ ਇਹਦੇ ਮਨ ਚ ਡਰ ਨਹੀਂ ਆਇਆ, ਇਹ ਸਾਨੂੰ ਵੇਖ ਕੇ ਡਰ ਹੀ ਨਹੀਂ ਰਿਹਾ, ਸਾਡਾ ਵੇਖ ਕੇ ਤੇਜ ਪ੍ਰਤਾਪ, ਸਾਡਾ ਏਡਾ ਵੱਡਾ ਸਰੀਰ ਬਲ ਸਾਡਾ ਵੇਖ ਕੇ ਇਹਦੇ ਮਨ ਚ ਡਰ ਨਹੀਂ ਆਇਆ, ਇਹਦੇ ਮਨ ਚ ਭੈ ਨਹੀਂ ਆ ਰਿਹਾ।
ਡਰ ਪਤ ਹਿਰਦੇ ਸਥਿਰਤਾ ਠਾਣੇ,
ਸਾਡੇ ਸਾਹਮਣੇ ਬੜੇ ਹੰਕਾਰ ਨਾਲ ਛਾਤੀ ਚੌੜੀ ਕਰਕੇ ਖਲੋਤਾ, ਇਹ ਹੈ ਕੌਣ ਜਿਹੜਾ ਸਾਡੇ ਸਾਹਮਣੇ ਧੀਰਜ ਧਾਰ ਕੇ ਖਲੋਤਾ, ਇਹਨੂੰ ਸਾਡੇ ਤੋਂ ਡਰ ਨਹੀਂ ਲੱਗ ਰਿਹਾ, ਇਹਨੂੰ ਸਾਡੇ ਤੋਂ ਭੈ ਵੀ ਨਹੀਂ ਲੱਗ ਰਿਹਾ।
ਹਮ ਦੋਨੋ ਇਹ ਇਕੱਲ ਖਰਿਓ,
ਅਸੀਂ ਦੋ ਆ ਤੇ ਇਹ ਇਕੱਲਾ, ਇਹ ਵੀ ਤਾਂ ਫਰਕ ਹੈ ਨਾ ਵੀ ਅਸੀਂ ਦੋ ਹਾਂ, ਮੱਧ ਤੇ ਕੈਟਬ ਦੋ ਸੀ ਨਾ ਇਹ ਦਾਨਵ, ਕਹਿੰਦੇ ਵੀ ਅਸੀਂ ਦੋ ਹਾਂ, ਇਹ ਸਾਡੇ ਸਾਹਮਣੇ ਕੱਲਾ ਹੀ ਖੜਾ ਹੈ।
ਬਦਨ ਪ੍ਰਸੰਨ ਨੈਕ ਨੈ ਡਰਿਓ,
ਚਿਹਰਾ ਤਾਂ ਖਿੜਿਆ ਹੋਇਆ, ਇਹ ਤਾਂ ਹੱਸ ਰਿਹਾ, ਇਹ ਤਾਂ ਸਾਡੇ ਕੋਲੋਂ ਥੋੜਾ ਜਿੰਨਾ ਵੀ ਨਹੀਂ ਡਰਿਆ, ਇਹ ਤਾਂ ਸਾਡੇ ਤੋਂ ਰੰਚਕ ਮਾਤਰ ਵੀ ਡਰ ਕੇ ਭੈ ਭੀਤ ਨਹੀਂ ਹੋਇਆ।
ਲਾਂਬੀ ਪੂਜਾ ਵਿਭੂਖਣ ਤਾਰੀ,
ਇਹਦੀਆਂ ਬਾਹਾਂ ਬੜੀਆਂ ਬੜੀਆਂ ਲੰਮੀਆਂ ਨੇ, ਬੜੇ ਬੜੇ ਯੋਜਨ ਤੱਕ ਪਸਰੀਆਂ ਹੋਈਆਂ ਬਾਹਾਂ, ਤੇ ਫਿਰ ਇਹਨੇ ਆਪਣੇ ਸਰੀਰ ਤੇ ਗਹਿਣੇ ਧਾਰਨ ਕੀਤੇ ਹੋਏ ਨੇ, ਇਹਨੇ ਆਪਣੇ ਸਰੀਰ ਤੇ ਅਨੇਕ ਪ੍ਰਕਾਰ ਦੇ ਅਭੂਖਣ ਅਲੰਕਾਰ ਧਾਰਨ ਕੀਤੇ ਹੋਏ ਨੇ।
ਆਯੁਤ ਛਾਤੀ ਸੋਭਨ ਪਾਰੀ,
ਇਹਨਾਂ ਦੇ ਗਲ ਦੇ ਵਿੱਚ ਜਿਹੜੀ ਛਾਤੀ ਵਿੱਚ ਵੀ ਉਹ ਗਹਿਣੇ ਸੋਭ ਰਹੇ ਨੇ, ਬੜੇ ਕੀਮਤੀ ਫੁੱਲਾਂ ਦੀ ਬਜੰਤੀ ਮਾਲਾ ਇਹਨਾਂ ਨੇ ਗਲ ਚ ਪਾਈ ਹੋਈ ਹੈ।
ਬੱਕਰੇ ਇਸ ਪੱਛਣ ਕਰ ਲੇ ਹੈ,
ਦਾਨਵ ਦੋਵੇਂ ਆਪਸ ਚ ਗੱਲਾਂ ਕਹਿੰਦੇ, ਚਲੋ ਇਹਨੂੰ ਫੜੀਏ, ਇਹਨੂੰ ਫੜ ਕੇ ਖਾ ਜਾਂਦੇ ਆ ਆਪਾਂ, ਕਿਉਂਕਿ ਰਾਕਸ਼ਾਂ ਦਾ ਭੋਜਨ ਬਣਾਉਣਾ, ਇਹ ਭੋਜਨ ਬਣਾਉਣਾ ਚਾਹੁੰਦੇ, ਇਹ ਨਹੀਂ ਸੀ ਜਾਣਦੇ ਵੀ ਇਹਦੇ ਕੰਨ ਦੀ ਮੈਲ ਤੋਂ ਹੀ ਅਸੀਂ ਪੈਦਾ ਹੋਏ, ਇਸ ਕਰਕੇ ਇਹਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ, ਤੇ ਦੋਵੇਂ ਰਾਕਸ਼ ਕਹਿੰਦੇ ਚਲੋ ਇਹਨੂੰ ਖਾਈਏ, ਇਹਨੂੰ ਜਾ ਕੇ ਪਕੜ ਕੇ ਖਾ ਜਾਈਏ।
ਛੋਦਾ ਨਿਵਾਰੇ ਹੈ ਜੋ ਅੱਛੇ,
ਦੇਖੋ ਬੜੀ ਵਧੀਆ ਖੁਰਾਕ ਹੈ ਆਪਣੀ, ਜਦੋਂ ਇਹਨੂੰ ਖਾਵਾਂਗੇ ਇਹਨੂੰ ਖਾ ਕੇ ਆਪਣਾ ਪੇਟ ਭਰ ਜਾਏਗਾ, ਬੜਾ ਵੱਡਾ ਆਕਾਰ ਹੈ ਇਹਦਾ, ਇਹਨੂੰ ਖਾ ਕੇ ਆਪਣਾ ਪੇਟ ਵੀ ਭਰ ਜਾਵੇਗਾ।
ਇਮ ਕਹਿ ਦੋਨੋ ਓਜ ਸੰਭਾਰਾ,
ਕਹਿ ਕੇ ਦੋਵਾਂ ਰਾਕਸ਼ਾਂ ਨੇ ਆਪਣਾ ਬਲ ਸੰਭਾਲਿਆ, ਆਪਣੀ ਤਾਕਤ ਸੰਭਾਲ ਕੇ,
ਤਿਸ਼ਟ ਤਿਸ਼ਟ ਮੁਖ ਊਚ ਉਚਾਰਾ,
ਆਏ ਭਗਵਾਨ ਜੀ ਵਿਸ਼ਨੂੰ ਜੀ ਵਾਲੇ ਪਾਸੇ, ਤੇ ਦੂਰੋਂ ਹੀ ਆਵਾਜ਼ਾਂ ਮਾਰਦਿਆਂ ਕਹਿੰਦੇ ਤਿਸ਼ਟ 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 ਦਾ ਮਤਲਬ ਹੁੰਦਾ ਠਹਿਰ, ਕਿਆ ਠਹਿਰ ਜਾ ਦੌੜੀ ਨਾ, ਏਦਾਂ ਠਹਿਰ ਜਾਓ ਠਹਿਰ ਜਾਓ, ਦੂਰੋਂ ਹੀ ਆਵਾਜ਼ਾਂ ਮਾਰਦੇ ਆਉਂਦੇ ਨੇ।
ਪੁਚੰਗ ਪ੍ਰਿਆਦ ਛੰਦ ਸੋਨੀ ਸ਼੍ਰੀ ਪ੍ਰਭੂ ਸ਼ੋਨ ਮੈਂ ਉੱਚ ਬਾਣੀ,
ਕਹਿੰਦੇ ਉਸ ਵਕਤ ਭਗਵਾਨ ਜੀ ਨੇ, ਇੱਥੋਂ ਹੁਣ ਬੀਰ ਅਸੀਂ ਕਥਾ ਚੱਲਦੀ ਏ, ਬੀਰ ਰਸ ਦਾ ਪ੍ਰਕਰਣ ਲੈਣਾ ਆਪਾਂ ਇਹਦੇ ਵਿੱਚੋਂ, ਕਲਗੀਧਰ ਜੀ ਨੇ ਵੀ ਜਿਹੜੀ ਇਹ ਕਥਾ ਲਿਖੀ ਆ ਉਹ ਸਿੰਘਾਂ ਵਿੱਚ ਬੀਰ ਰਸ ਜਗਾਉਣ ਵਾਸਤੇ ਲਿਖੀ ਹੈ, ਕਿ ਸਿਰਫ ਆਪਾਂ ਬੀਰ ਰਸ ਦੀ ਅੰਸ਼ ਲੈਣੀ, ਬਾਕੀ ਕੀ ਹੋ ਰਿਹਾ ਉਹਦੇ ਨਾਲ ਕੋਈ ਮਤਲਬ ਨਹੀਂ, ਅਸੀਂ ਤਾਂ ਵਿੱਚੋਂ ਬੀਰ ਰਸ ਦੀ ਬਿਰਤੀ ਗ੍ਰਹਿਣ ਕਰਨੀ। ਬੜਾ ਸੋਹਣਾ ਬੀਰ ਰਸ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਵਰਣਨ ਕੀਤਾ ਇਸ ਛੰਦ ਚ, ਭੁਜੰਗ ਪ੍ਰਿਆਤ ਛੰਦ ਦੇ ਵਿੱਚ ਵਰਣਨ ਕਰਦਿਆਂ ਕਹਿੰਦੇ ਨੇ ਵੀ ਜਦੋਂ ਕਿਹਾ ਨਾ ਉਹਨੇ ਦਾਨਵਾਂ ਦੋਵਾਂ ਨੇ ਭਗਵਾਨ ਜੀ ਵਿਸ਼ਨੂੰ ਜੀ ਨੂੰ ਵੀ ਠਹਿਰ ਜਾਓ ਠਹਿਰ ਜਾਓ, ਤੇ ਅੱਗੋਂ ਭਗਵਾਨ ਜੀ ਬੋਲੇ ਮੈਂ ਕਿਹੜਾ ਕਿਤੇ ਚੱਲਿਆ, ਮੈਂ ਖਲੋਤਾ ਹੀ ਹਾਂ ਇੱਥੇ, ਮੈਂ ਦੌੜਨ ਨਹੀਂ ਲੱਗਾ, ਮੈਂ ਵੀ ਇੱਥੇ ਤੁਹਾਨੂੰ ਖਲੋਤਾ ਵੇਖ ਰਿਹਾ।
ਪਰੇ ਓਤ ਸਾਹੰ ਪਏ ਸਾਵਧਾਨੀ,
ਕਹਿੰਦੇ ਦੋਵੇਂ ਬੜੇ ਸਾਵਧਾਨ ਹੋ ਕੇ ਬੜੇ ਭਾਰੀ ਉਤਸ਼ਾਹ ਦੇ ਨਾਲ ਦੋਵੇਂ ਦਾਨਵ ਭਗਵਾਨ ਜੀ ਤੇ ਹਮਲਾ ਕਰਕੇ ਆਏ।
ਕਹਿਓ ਮੈਂ ਖਰੋ ਆਪ ਆਵੋ ਸੁਨੇਰੇ,
ਭਗਵਾਨ ਜੀ ਅੱਗੋਂ ਬੋਲੇ ਕਹਿੰਦੇ ਆਜੋ ਆਜੋ, ਮੈਂ ਵੀ ਅੱਗੇ ਤੁਹਾਨੂੰ ਹੀ ਪਕੜਨ ਵਾਸਤੇ ਖਲੋਤਾ ਹੋਇਆ, ਮੈਂ ਇੱਥੋਂ ਦੌੜਨ ਵਾਲਾ ਨਹੀਂ, ਆਜੋ ਮੈਂ ਵੇਖਦਾ ਵੀ ਤੁਸੀਂ ਆ ਕੇ ਮੈਨੂੰ ਕਿਵੇਂ ਪਕੜਦੇ ਹੋ।
ਦੇਓ ਦੁੰਦ ਜੋਦੰ ਸੋ ਕ੍ਰੋਦੰ ਕਨੇਰੇ,
ਆਜੋ ਮੈਂ ਵੇਖਣਾ ਚਾਹੁੰਦਾ ਤੁਹਾਡੇ ਨਾਲ ਘਮਾਸਾਨ ਜੰਗ ਕਰਕੇ ਵੀ ਤੁਸੀਂ ਮੇਰੇ ਨਾਲ ਜੰਗ ਕਿਵੇਂ ਕਰਦੇ ਹੋ, ਕਿਵੇਂ ਯੁੱਧ ਕਰਦੇ ਹੋ, ਮੈਂ ਇਹੋ ਜਿਹਾ ਯੁੱਧ ਲੜਾਂਗਾ ਕਿ ਮਹਾਨ ਘਮਾਸਾਨ ਦਾ ਜੰਗ ਹੋਵੇਗਾ।
ਮਿਲੇ ਆਪ ਮਾਹੀ ਜਗਨਨਾਥ ਦੈਤੰ,
ਕਹਿੰਦੇ ਇਸ ਤਰ੍ਹਾਂ ਦਾਨਵਾਂ ਨੂੰ ਭਗਵਾਨ ਜੀ ਨੇ ਸੰਬੋਧਨ ਕੀਤਾ, ਆਜੋ ਬੇ فکر ہو کے میرے نال لڑن واسطے، میں ویکھدا تسی میرے نال کیویں لڑدے ہو، کیویں بل وکھاوندے ہو۔ جدوں بھگوان جی نے گل کہی تے او دوویں دانوینے نوں بھگوان جی تے آ کے ٹٹ کے پے گئے۔
پارے بیگ پارے چاہے ہو جے تم،
بڑے بلی نے دوویں دانو، کیڑا گھٹ طاقتور نے، بڑے شکتیشالی نے، بڑا بل ہے انہاں دے شریراں وچ تے اپنے بل دے نال جتنا چاہندے ہن۔
ورودھ سو کرودھ مچی ہو سودھ جدن،
کہندے بڑے ورودھ وچ آ کے، کرودھ وچ آ کے جنگ ڈٹ گئے نے، اپنے پب جما لئے نے۔
مہا درپ مدن کرے بد ادم،
اور سجے کھبے ادھرلے پاسوں دا تکدیا ہویا بڑی چھتی نال لاگے آندے نے، دا تک کے مارنا چاہتے، بڑے کرودھ وچ آ کے کدے اتے ہوندے نے کدے تھلے ہوندے نے۔
گاہے باہ دو کرے اوج پے لے،
آخرکار انہاں دوواں دانواں نے مد تے کیٹب نے بھگوان جی دیاں دوویں باہواں پھڑ لیاں، ایک نے سجی بان پھڑ لی، ایک نے کھبی بان پکڑ لی۔
آری لے ہاٹھی لے مچھے لے تکے لے،
بڑے اڑیل سن، بڑے وڈے وڈے مچھے لے مچھے رے انہاں دے منہ تے، تے بڑیاں بڑیاں بھیانک انہاں دیاں اکھاں، تے تکا مار مار کے تکیل کے باواں پھڑ کے بھگوان جی دیاں کھچیاں دھواں کردے نے۔
پیڑ پیڑ پارے پائے تیم پیکھن،
بڑا بھیانک پیڑ ہو رہا ہے، بڑا بھیانک ویکھ ہے انہاں دے شریر دا، ویکھ کے ہی ڈر آؤندا، ایڈا بھڑا سروپ ہے انہاں دا، ویکھ کے ہی من چ بھے آؤندا ہے، تے باہاں پھڑ کے تکیل دے نے بھگوان جی، بھگوان جی دیاں باہاں چ بھی بڑی طاقت ہے، بل ہے، وہ بھی انہوں کھچتے نے باواں دے، باواں دے نال اے بھگوان دیاں باہاں پڑ کے کھچتے نے۔
جپیٹے دپیٹے لپیٹے آشیکھن،
کہندے کدے جپیٹا مار دے نے، چھلا چھالا مار کے تھلے سٹنا چاہندے نے، پورن طور تے لپیٹ کے بل وکھاوندے نے۔
اٹا اٹ ہاسے سٹا پٹ جٹے،
تھا تھا کر کے ہسدے نے، اٹا ہٹ ہاسے منہ تو بڑی اچی اچی ہیک وچ نالے ہسدے نے، اپنا بل وکھا کے تے سٹا پٹ بڑی چھتی نال اتے آ کے ڈگدے نے۔
لٹا پٹ ہووے تٹا تٹ کٹے،
لٹا پٹ ہوندے گتھم گتھا ہونا ہون دا یتن کردے آپس وچ، تے بڑا بھاری بل وکھا وکھا کے کٹن دا یتن کردے نے۔
جٹا پٹ چٹکے پٹکے پلٹے،
پٹکدے پٹکا پٹکا کے پلٹ دے نے ایک دوجے نو، اس طرح دا جنگ ہو رہا ہے، پی الٹا الٹا کے سٹ دے ہن۔
کٹا کٹ اوٹھن اٹکے نہ لٹے،
غصہ انہاں زیادہ انہاں دانواں نو آیا ہویا ہے کہ غصے دے نال اپنے بلاں نو وڈ دے نے، تے اپنے بلاں نو کہندے دنداں دے نال کٹ دے نے، اور کچیچیاں وٹ دے نے۔
دو دیت دورے دیا سے دے اوپے،
ایک واری تا بگا کے سٹ دتا بھگوان جی نے دوواں نو پرے، پھر دوویں دوڑ کے بل دے نال بھگوان جی تے چڑھ کے آئے ہن۔
گہی باہ دونوں ماہ پیم روپے،
بڑا بھیانک روپ ہے، پیم کہندے نے بھیانک نو، بڑا بھیانک روپ ہے انہاں دانواں دا۔ انہاں نے دوبارہ پھر آ کے بھگوان جی دیاں باہاں پھڑ لیاں، دوواں نے آ کے سجی کھبی باہ پھڑ لئی۔
پرے اوج دابے جتھا نرم ہوئے،
باہاں پھڑ کے نا سجی تے کھبی تھلے نو دب دے نے، کہ بھگوان جی نو تھلے نو نیما کر کے تھلے نو دب کے انہاں نو گوڈیاں تھلے لے لئیے، ایہو جے ٹنگ دے نال باواں پھڑ کے تھلے نو دب کے نیواں کرنا چاہندے نے۔
تارے پائے پیلے اٹھیلے کھروے،
تھلے تے پیر رکھ کے تکدے ہن تھلے نو، پیر اپنے اڑائے ہوئے نے، بھی تھلے نو تک کے بھگوان جی نو زمین تے سٹ دئیے، زمین تا نہیں سی، پانی پانی سی، بھی پانی دے وچ ہی انہاں نو تھلے سٹ کے دے تے پیر رکھ لئیے، ایہو جے ٹنگ نال مار دے نے۔
دوہرا مد کے ٹب جٹے سو پٹ گئی مہا بل بان،
مد تے کیٹب نام دے دو دانو نے جٹ گئے جنگ دے وچ، تے دوواں نے بھگوان جی دیاں دوویں باواں سجیاں، سجی تے کھبی باں او پکڑی ہوئی ہے، تے پکڑ کے تھلے نو دبنا چاہندے نے۔
دونوں دش دونوں کھڑے ਦ੍ਰਿੜ ਪਰਾਕਰਮ ਕੇ ਮਾਏ।
ਦੋਵੇਂ ਪਾਸੇ ਦੋਵੇਂ ਦਾਨਵ ਖੜੇ ਹੋਏ ਨੇ ਤੇ ਦੋਵਾਂ ਪਾਸਿਆਂ ਤੇ ਖਲੋ ਕੇ ਆਪਣਾ ਪੱਕਾ ਪਰਾਕਰਮ, ਪਰਾਕਰਮ ਕਹਿੰਦੇ ਨੇ ਬਲ ਨੂੰ, ਆਪਣਾ ਬਲ ਵਿਖਾਉਂਦੇ ਨੇ, ਆਪਣੀ ਤਾਕਤ ਵਿਖਾਉਂਦੇ ਨੇ, ਆਪਣੀ ਸ਼ਕਤੀ ਵਿਖਾਉਂਦੇ ਨੇ।
ਪਾਦੜੀ ਛੰਦ ਤਬ ਪ੍ਰਭੂ ਆਪਣੋ ਬਲ ਸੰਭਾਰ।
ਦੋਵੇਂ ਦਾਨਵ ਭਗਵਾਨ ਜੀ ਦੀਆਂ ਬਾਹਾਂ ਨੂੰ ਚਿੰਬੜੇ ਹੋਏ ਸੀ, ਉਸ ਵੇਲੇ ਫਿਰ ਭਗਵਾਨ ਜੀ ਨੇ ਆਪਣਾ ਬਲ ਸੰਭਾਲਿਆ ਇਹਨਾਂ ਨੂੰ ਖਤਮ ਕਰਨ ਵਾਸਤੇ। ਭਗਵਾਨ ਜੀ ਨੇ ਆਪਣੇ ਸਰੀਰ ਦਾ ਓਜ, ਆਪਣੇ ਤਨ ਦਾ ਬਲ ਸੰਭਾਲਿਆ।
ਮਹਾਨ ਉਠਾਏ ਉਰਦ ਉਧਾਰ,
ਭਗਵਾਨ ਜੀ ਨੇ ਆਪਣੀਆਂ ਬਾਹਾਂ ਉੱਪਰ ਨੂੰ ਕਰ ਲਈਆਂ। ਜਦੋਂ ਬਾਹਾਂ ਉੱਪਰ ਨੂੰ ਕੀਤੀਆਂ ਖਿੱਚ ਕੇ ਇਹਨਾਂ ਦੇ ਦੋਵਾਂ ਨੇ ਫੜੀਆਂ ਹੋਈਆਂ ਸੀ ਬਾਹਾਂ, ਇਹ ਥੱਲੇ ਨੂੰ ਦੱਬਦੇ ਸੀ, ਭਗਵਾਨ ਜੀ ਨੇ ਜ਼ੋਰ ਦੇ ਨਾਲ ਆਪਣੀਆਂ ਬਾਹਾਂ ਉੱਪਰ ਨੂੰ ਕੀਤੀਆਂ ਨੇ।
ਲਟਕੇ ਉਤੰਗ ਦੋਨੋ ਮਹਾਨ,
ਇੰਨੀਆਂ ਕੱਸ ਕੇ ਫੜੀਆਂ ਬਾਹਾਂ ਛੱਡੀਆਂ ਨੀ, ਨਾਲ ਲਟਕ ਗਏ ਬਾਹਾਂ ਦੇ। ਭਗਵਾਨ ਜੀ ਨੇ ਬਾਹਾਂ ਉੱਤੇ ਕੀਤੀਆਂ ਤੇ ਬਾਹਾਂ ਦੇ ਨਾਲ ਹੀ ਦੋਵੇਂ ਦਾਨਵ ਮਧ ਤੇ ਕੈਟਵ ਦੋਵੇਂ ਭਰਾ ਨੇ ਤੇ ਦੋਵੇਂ ਬਾਹਾਂ ਦੇ ਨਾਲ ਹੀ ਲਟਕ ਗਏ।
ਕਰ ਝਟਕ ਗੇਰ ਦੀਏ ਦੂਰ ਥਾਨ,
ਭਗਵਾਨ ਜੀ ਘੁੰਮੇ ਨੇ ਤੇ ਘੁੰਮ ਕੇ ਉਹਨਾਂ ਨੇ ਆਪਣੀਆਂ ਬਾਹਾਂ ਨੂੰ ਝਟਕਾ ਕੇ ਪਰੇ ਨੂੰ ਜਦੋਂ ਸੁੱਟਿਆ ਤੇ ਦੋਵੇਂ ਦਾਨਵ ਵਗਾ ਕੇ ਪਰੇ ਮਾਰੇ ਬਾਹਾਂ ਦੇ ਨਾਲੋਂ, ਕਿਉਂਕਿ ਬਾਹਾਂ ਨਾਲ ਲਟਕੇ ਹੋਏ ਸੀ ਤੇ ਜਦੋਂ ਬਾਹਾਂ ਝਟਕ ਕੇ ਪਰੇ ਨੂੰ ਕੀਤੀਆਂ ਭਗਵਾਨ ਜੀ ਨੇ, ਉਸ ਵੇਲੇ ਦੋਵੇਂ ਦਾਨਵ ਵਗਾ ਕੇ ਪਰੇ ਸੁੱਟੇ ਨੇ।
ਤਬ ਪਰੇ ਜਾਏ ਜੋ ਜਨ ਸੋ ਬੀਸ,
ਜਦੋਂ ਇਹਨਾਂ ਨੂੰ ਸੁੱਟਿਆ ਨਾ ਦੋਵਾਂ ਦਾਨਵਾਂ ਨੂੰ ਰਾਕਸ਼ਾਂ ਨੂੰ ਭਗਵਾਨ ਜੀ ਨੇ ਤੇ ਇੰਨੀ ਜ਼ੋਰ ਨਾਲ ਸੁੱਟਿਆ ਵੀ 20 ਯੋਜਨ ਦੂਰ ਜਾ ਕੇ ਡਿੱਗੇ ਨੇ। ਇੱਕ ਯੋਜਨ ਚ 4 ਕੋਹ ਦਾ ਫਾਸਲਾ ਹੁੰਦਾ ਹੈ। ਜਦੋਂ ਇਹਨਾਂ ਨੂੰ ਸੁੱਟਿਆ ਇੰਨੇ ਜ਼ੋਰ ਨਾਲ ਵਗਾ ਕੇ ਪਰੇ ਸੁੱਟਿਆ ਕਿ 20 ਯੋਜਨ ਦੂਰ ਜਾ ਕੇ ਡਿੱਗੇ ਹਨ।
ਗਿਰ ਕਰ ਉਠੇ ਸੋ ਨਿਜ ਦੰਤ ਪੀਸ,
ਬੜੇ ਸੂਰਮੇ ਸੀ, ਆਖਿਰਕਾਰ ਭਗਵਾਨ ਦੀ ਅੰਸ਼ ਤੋਂ ਪੈਦਾ ਹੋਏ ਸੀ, ਭਗਵਾਨ ਜੀ ਦੇ ਕੰਨ ਦੀ ਮੈਲ ਤੋਂ ਪੈਦਾ ਹੋਏ, ਭਗਵਾਨ ਦੀ ਅੰਸ਼ ਹੀ ਸੀ ਨਾ। ਤੇ ਇਹਨੇ ਕਹਿੰਦੇ ਜਦੋਂ ਡਿੱਗੇ ਤੇ ਡਿੱਗ ਕੇ ਫੇਰ ਉੱਠੇ, ਉੱਠ ਕੇ ਆਪਣੇ ਦੰਦ ਪੀਂਦੇ ਨੇ, ਕਚੀਚੀਆਂ ਵੱਟਦੇ ਨੇ ਗੁੱਸੇ ਵਿਚ ਆ ਕੇ।
ਗਰ ਜੰਤ ਪੂਰ ਤਰ ਜੰਤ ਆਏ,
ਵੱਜਦੇ ਹੋਏ ਦੂਰੋਂ ਕਹਿੰਦੇ ਮੂੰਹ ਤੱਡ ਕੇ, ਜਿਵੇਂ ਮੂੰਹ ਵੀ ਏਡੇ ਏਡੇ ਵੱਡੇ ਆ, ਇਹਨੇ ਕਹਿੰਦੇ ਜਿਵੇਂ ਪਹਾੜਾਂ ਦੀਆਂ ਕੰਧਰਾਂ ਹੋਣ, ਉਖਲੀਆਂ ਨਾਸਾਂ ਜਿਨ੍ਹਾਂ ਮੂੰਹ ਜਾਪਣ ਆਲੇ, ਇਹੋ ਜਿਹਾ ਇਹਨਾਂ ਦਾ ਭਿਆਨਕ ਸਰੂਪ ਹੈ। ਤੇ ਕਹਿੰਦੇ ਦੂਰੋਂ ਹੀ ਗੰਜਾਰਦਿਆਂ ਹੋਇਆਂ ਗੱਜਦਿਆਂ ਹੋਇਆਂ ਆਏ ਨੇ।
ਮੁਖ ਮਾਰ ਮਾਰ ਬਕ ਤੇਰੇ ਸਾਏ,
ਕਹਿੰਦੇ ਮਾਰ ਦਿਆਂਗੇ ਇਹਨੂੰ, ਮਾਰ ਦਿਆਂਗੇ, ਏਦਾਂ ਆਪਣੇ ਮੂੰਹ ਤੋਂ ਮਾਰਦਾ ਆ, ਮਾਰ ਲਿਆ, ਮਾਰ ਲੋ ਮਾਰ ਲੋ ਕਹਿੰਦੇ ਆ, ਇਸ ਤਰ੍ਹਾਂ ਦੂਰੋਂ ਆ ਰਹੇ ਨੇ।
ਉਛਲੰਤ ਨੀਰ ਤਿੰਨ ਬੇਗ ਸੰਗ,
ਜਦੋਂ ਦੌੜ ਕੇ ਆਉਂਦੇ ਨੇ ਇਹਨਾਂ ਦੇ ਪੈਰਾਂ ਦੇ ਬੇਗ ਦੇ ਨਾਲ ਪਾਣੀ ਉਛਲਦਾ ਹੈ, ਪਾਣੀ ਦੇ ਵਿਚ ਹੀ ਜੰਗ ਹੋ ਰਿਹਾ ਨਾ। ਤੇ ਕਹਿੰਦੇ ਜਦੋਂ ਆਏ ਤੇ ਪੈਰਾਂ ਦੇ ਨਾਲ ਪਾਣੀ ਉਛਲ ਉਛਲ ਕੇ ਉੱਪਰ ਨੂੰ ਜਾਂਦਾ ਹੈ।
ਸਮ ਸੈਲ ਮੇਰ ਮੰਦਰ ਉਤੰਗ,
ਇਦਾਂ ਜਾਪਦਾ ਵੀ ਜਿਵੇਂ ਮੰਦਰਾਚਲ ਪਰਬਤ ਦੀ ਵਿਚ ਉਤਰ ਆਇਆ ਹੋਵੇ। ਮੰਦਰਾਚਲ ਪਰਬਤ ਬੜਾ ਵੱਡਾ ਗਿਣਿਆ ਗਿਆ, ਕਹਿੰਦੇ ਮਾਨੋ ਜਿਵੇਂ ਮੰਦਰਾਚਲ ਪਰਬਤ ਪਾਣੀ ਵਿਚ ਸੁੱਟਿਆ ਹੋਵੇ ਤੇ ਪਾਣੀ ਵਿਚ ਜਦੋਂ ਪੱਥਰ ਸੁੱਟਦੇ, ਪਹਾੜ ਸੁੱਟਦੇ ਤੇ ਪਾਣੀ ਉੱਪਰ ਨੂੰ ਉਛਲਦਾ। ਕਹਿੰਦੇ ਏਦਾਂ ਇਹਨਾਂ ਦੇ ਪੈਰਾਂ ਦੇ ਨਾਲ ਜਦੋਂ ਇਹ ਦੌੜ ਕੇ ਆਉਂਦੇ ਤੇ ਪਾਣੀ ਉਛਲ ਉਛਲ ਕੇ ਉੱਪਰ ਨੂੰ ਜਾਂਦਾ ਹੈ।
ਇਤ ਪ੍ਰਭੂ ਬੇਦ ਕੀ ਨਸ ਉਧਾਰ,
ਦੋਵੇਂ ਦਾਨਵ ਆ ਰਹੇ ਨੇ, ਇਧਰੋਂ ਭਗਵਾਨ ਜੀ ਅੱਗੇ ਵਧੇ ਨੇ ਦੌੜ ਕੇ।
ਪੰਕਤ ਹੋਵੰਤ ਜਲ ਕੇ ਪ੍ਰਹਾਰ,
ਜਲ ਦੇ ਮਾਰਨੇ ਕਰਕੇ ਇਕੱਠੇ ਹੁੰਦੇ ਜਾਂਦੇ ਨੇ। ਕਹਿੰਦੇ ਪਾਣੀ ਜਿਹੜਾ, ਪਾਣੀ ਦੀਆਂ ਪੰਗਤਾਂ ਬੁਛਾੜਾਂ ਦੀਆਂ ਬੁਛਾੜਾਂ ਉੱਡਦੀਆਂ ਨੇ ਤੇ ਮਾਨੋ ਜਿਵੇਂ ਚਿੱਕੜ ਹੀ ਹੁੰਦਾ ਚੱਲਿਆ ਜਾ ਰਿਹਾ।
ਹੁਣ ਭਿੜੇ ਆਏ ਮੁਸ਼ਟਨ ਚਪੇਟ,
ਆਪਸ ਵਿਚ ਭਿੜ ਗਏ ਇਕ ਪਾਸੇ ਭਗਵਾਨ ਜੀ, ਦੂਜੇ ਪਾਸੇ ਦੋਵੇਂ ਮਧ ਤੇ ਕੈਟਵ ਦਾਨਵ। ਕਹਿੰਦੇ ਜਦੋਂ ਆਪਸ ਵਿਚ ਭਿੜੇ ਤੇ ਮੁੱਕੇ, ਚਪੇੜਾਂ ਇੱਕ ਦੂਜੇ ਦੇ ਮਾਰ ਕੇ ਮਾਰਨ ਲੱਗੇ।
ਬਾਹਨ ਉਠਾਏ ਹਨ ਤੇ ਸੋ ਭੇਟ,
ਬਾਹਾਂ ਉੱਪਰ ਉਠਾ ਕੇ ਫਿਰ ਭੇਟ ਭੇਟ ਕੇ ਮਿਲ ਮਿਲ ਕੇ ਇੱਕ ਦੂਜੇ ਨੂੰ ਮਾਰਨ ਦਾ ਯਤਨ ਕਰਦੇ ਨੇ।
ਤਬ ਅਲੰਕਾਰ ਪ੍ਰਭ ਕੇ ਸੋ ਅੰਗ,
ਜਦੋਂ ਭਗਵਾਨ ਜੀ ਲੜਦੇ ਨੇ ਤੇ ਭਗਵਾਨ ਜੀ ਦੇ ਸਰੀਰ ਤੇ ਪਾਏ ਹੋਏ ਜਿਹੜੇ ਗਹਿਣੇ ਹਨ।
ਰਣ ਕਰਤ ਸ਼ਬਦ ਉੱਠ ਤੇ ਉਤੰਗ,
ਭਗਵਾਨ ਜੀ ਦੇ ਸਰੀਰ ਤੇ ਪਾਏ ਹੋਏ ਗਹਿਣਿਆਂ ਦੇ ਖੜਾਕ ਦੀ ਆਵਾਜ਼ ਆਉਂਦੀ। ਭਗਵਾਨ ਜੀ ਨੇ ਗਹਿਣੇ ਪਾਏ ਹੋਏ ਨੇ ਸਾਰੇ ਸਰੀਰ ਤੇ, ਜਦੋਂ ਲੜਦੇ ਨੇ ਉਛਲਦੇ ਨੇ ਤੇ ਸਰੀਰ ਤੇ ਪਾਏ ਗਹਿਣੇ ਵੀ ਉਛਲਦੇ ਤੇ ਉਹਨਾਂ ਦੇ ਖੜਕਣ ਦੀ ਖੜਾਕ ਦੀ ਆਵਾਜ਼ ਆਉਂਦੀ ਹੈ।
ਰੁਣ ਕੰਤ ਚਰਨ ਨਪੂਰ ਸੁਹਾਏ,
ਪੈਰਾਂ ਦੇ ਵਿੱਚ ਵੀ ਕੰਗਣ ਪਾਏ ਹੋਏ ਨੇ ਭਗਵਾਨ ਜੀ ਨੇ ਜਦੋਂ ਉਛਲਦੇ ਨੇ ਤੇ ਪੈਰਾਂ ਵਿੱਚ ਪਾਏ ਕੰਗਣ ਵੀ ਖੜਕਦੇ ਹਨ।
ਜਿਨ ਪਰ ਜਰਾ ਉਹ ਗਨ ਰਤਨ ਛਾਏ,
ਪੈਰਾਂ ਵਿੱਚ ਕੰਗਣ ਪਾਏ ਹੋਏ ਉਹਨਾਂ ਦੇ ਉੱਤੇ ਵੀ ਬੜੀਆਂ ਸੋਹਣੀਆਂ ਅਲੰਕਿਰਤੀਆਂ ਕੀਤੀਆਂ ਹੋਈਆਂ। ਉਹਨਾਂ ਦੇ ਵਿੱਚ ਬੜੇ ਬੜੇ ਸੋਹਣੇ ਜੜਾਊ, ਕੀਮਤੀ ਹੀਰੇ ਤੇ ਨਗ ਤੇ ਰਤਨ ਜੜੇ ਹੋਏ ਨੇ।
ਬੋ ਬਜਤ ਮੇਖਲਾ ਮੱਧ ਦੇਸ਼,
ਲੱਕ ਦੇ ਨਾਲ ਤੜਾਗੀ ਵਧੀ ਹੋਈ ਹੈ ਤੇ ਲੱਕ ਨਾਲ ਵਧੀ ਹੋਈ ਤੜਾਗੀ ਜਿਹੜੀ ਹੈ ਉਹ ਵੀ ਖੜਕਦੀ ਆ, ਉਹ ਵੀ ਸੋਨੇ ਦੀ ਆ, ਉਹਦੇ ਵਿੱਚ ਵੀ ਲਾਲ ਜੜੇ ਹੋਏ, ਉਹਦੇ ਵੀ ਖੜਕਣ ਦੀ ਆਵਾਜ਼ ਆਉਂਦੀ ਹੈ।
ਉਛਲੰਤ ਉਰਦ ਜਬ ਬਲ ਵਿਸ਼ੇਸ਼,
ਆਪਣਾ ਵਿਸ਼ੇਸ਼ ਬਲ ਲਾ ਕੇ ਭਗਵਾਨ ਜੀ ਉੱਪਰ ਨੂੰ ਉਛਲਦੇ ਨੇ ਨਾ ਤੇ ਪੈਰਾਂ ਚ ਪਾਏ ਕੰਗਣ ਵੱਖਰੇ ਖੜਕਦੇ ਨੇ ਤੇ ਲੱਕ ਨਾਲ ਵੱਧੀ ਹੋਈ ਤੜਾਗੀ ਦਾ ਖੜਾਕ ਵੱਖਰਾ ਆਉਂਦਾ ਹੈ, ਉਹ ਵੱਖਰੀ ਖੜਕਦੀ ਹੈ।
ਪਰ ਕੰਕਨ ਦੰਡ ਅੰਗਦ ਉਧਾਰ,
ਸੋਨੇ ਦੇ ਕੜੇ ਪਾਏ ਹੋਏ ਨੇ ਤੇ ਡੋਲਿਆਂ ਦੇ ਨਾਲ ਬਹੂਟੇ ਬੱਧੇ ਹੋਏ, ਜਿਨ੍ਹਾਂ ਨੂੰ ਅੰਗਦ ਵੀ ਕਹਿੰਦੇ ਨੇ, ਡੋਲਿਆਂ ਨਾਲ ਬਹੂਟੇ ਬੱਧੇ ਹੋਏ ਨੌ ਰਤਨਾ ਸਮੇਤ ਉਹ ਵੀ ਨਾਲ ਖੜਕਦੇ ਹਨ।
ਡੋਲੇ ਅੰਤ ਕਰਨ ਕੁੰਡਲ ਸੁਚਾਰ,
ਭਗਵਾਨ ਜੀ ਨੇ ਕੰਨਾਂ ਚ ਕੁੰਡਲ ਪਾਏ ਹੋਏ, ਜਦੋਂ ਲੜਦੇ ਨੇ ਤੇ ਕੰਨਾਂ ਚ ਪਾਏ ਕੁੰਡਲ ਵੀ ਡੋਲਦੇ ਨੇ, ਉਹ ਗੱਲਾਂ ਤੇ ਆ ਕੇ ਵੱਜਦੇ ਨੇ।
ਸਿਰ ਮੁਕਟ ਬਿਰਾਜਤ ਦਿਪਤ ਜੋਤ,
ਭਗਵਾਨ ਜੀ ਨੇ ਵਿਸ਼ਨੂੰ ਜੀ ਨੇ, ਕਿਉਂਕਿ ਵਿਸ਼ਨੂੰ ਦਾ ਸਰੂਪ ਹੈ ਨਾ ਇਹ ਸਾਰਾ, ਹੈ ਤਾਂ ਪਰਮੇਸ਼ਰ ਦੀ ਅੰਸੀ ਲੈ ਕੇ ਆਏ ਹੋਏ, ਭਗਵਾਨ ਪਰਮੇਸ਼ਰ ਤੋਂ ਹੀ ਪੈਦਾ ਹੋਇਆ ਤੇ ਕਹਿੰਦੇ ਵੀ ਸਿਰ ਤੇ ਜਿਹੜਾ ਹੈ ਉਹ ਬੜਾ ਸੁੰਦਰ ਮੁਕਟ ਧਾਰਨ ਕੀਤਾ ਹੋਇਆ।
ਜਨ ਕੋਟ ਦਿਵਾਕਰ ਚਮਕ ਹੋਤ,
ਪਾਇਆ ਮੁਕਟ ਬੜਾ ਸੋਹਣਾ ਚਮਕਦਾ, ਏਦਾਂ ਜਾਪਦਾ ਜਿਵੇਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਚਮਕਦਾ ਹੋਵੇ।
ਵਾਰਨ ਪ੍ਰਹਾਰ ਦਾਵਨ ਲਗਾਏ,
ਵਾਰਾਂ ਦੇ ਪ੍ਰਹਾਰ ਕਰਦੇ, ਦਾ ਲਗਾ ਲਗਾ ਕੇ, ਦਾ ਤੱਕ ਤੱਕ ਕੇ ਵਾਰਾਂ ਦਾ ਪ੍ਰਹਾਰ ਕਰਦੇ ਨੇ।
ਜਬ ਲਗੇ ਕਾਵ ਬੋ ਤੁਨੇ ਉਠਾਏ,
ਵਾਰ ਤਾਂ ਜ਼ਖਮਾਂ ਦੀ ਆਵਾਜ਼ ਉੱਠਦੀ, ਜਦੋਂ ਵਾਰ ਲੱਗਦੇ ਨੇ ਨਾ ਇੱਕ ਦੂਜੇ ਤੇ ਵਾਰ ਕਰਦੇ ਤੇ ਜ਼ਖਮ ਹੁੰਦੇ ਤੇ ਉਹਨਾਂ ਜ਼ਖਮਾਂ ਦੀ ਆਵਾਜ਼ ਉੱਠਦੀ ਹੈ, ਜਦੋਂ ਸਰੀਰ ਤੇ ਥੜੰਮ ਦੇ ਕੇ ਮੁੱਕਾ ਵੱਜਦਾ ਚਪੇੜ ਵੱਜਦੀ ਹੈ, ਉਹਦੇ ਨਾਲ ਜਦੋਂ ਜ਼ਖਮ ਹੁੰਦਾ ਤੇ ਫਿਰ ਆਵਾਜ਼ ਵੀ ਉੱਠਦੀ ਹੈ।
ਜਿਮ ਪਰੇ ਬ੍ਰਜ ਭੂਮੀ ਮਹਾਨ,
ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਜਦੋਂ ਸਰੀਰ ਤੇ ਚਪੇੜ ਮੁੱਕਾ ਆਦਿਕ ਪੈ ਕੇ ਜ਼ਖਮ ਦੀ ਆਵਾਜ਼ ਬਣਦੀ ਹੈ, ਏਦਾਂ ਆਵਾਜ਼ ਆਉਂਦੀ ਹੈ ਜਿਵੇਂ ਇੰਦਰ ਨੇ ਧਰਤੀ ਤੇ ਵਜਰ ਦਾ ਪ੍ਰਹਾਰ ਕੀਤਾ ਹੋਵੇ। ਵਜਰ ਇੰਦਰ ਦਾ ਇੱਕ ਸ਼ਸਤਰ ਹੈ, ਕਹਿੰਦੇ ਪਹਾੜ ਤੇ ਮਾਰ ਦੇਵੇ ਤੇ ਪਹਾੜ ਵੀ ਚੂਰਨ ਬਣ ਜਾਂਦਾ, ਏਡਾ ਵੱਡਾ ਸ਼ਸਤਰ ਹੈ ਵਜਰ। ਕਹਿੰਦੇ ਮਾਨੋ ਜਿਵੇਂ ਵਜਰ ਦਾ ਵਾਰ ਦਾ ਵਜਰ ਦੇ ਵਾਰ ਦੀ ਆਵਾਜ਼ ਆਉਂਦੀ ਹੈ ਨਾ, ਏਦਾਂ ਇਹਨਾਂ ਦੇ ਸਰੀਰਾਂ ਤੇ ਇੱਕ ਦੂਜੇ ਤੇ ਮਾਰੇ ਹੋਏ ਵਾਰਾਂ ਦੀ ਆਵਾਜ਼ ਆਉਂਦੀ ਹੈ।
ਤਿਮ ਲਗੇ ਮੁਸ਼ਟ ਕਰ ਹਤੇ ਤਾਨ,
ਪੂਰਾ ਤਾਨ ਲਾ ਕੇ ਜ਼ੋਰ ਲਾ ਕੇ ਇੱਕ ਦੂਜੇ ਨੂੰ ਹੱਥਦੇ ਨੇ, ਮਾਰਦੇ ਨੇ।
ਗਰ ਜੰਤ ਮਹਿਤ ਗਰ ਜੰਤ ਵੀਰ,
ਤਾਨਾ ਕਰਦੇ ਨੇ ਇੱਕ ਦੂਜੇ ਨੂੰ, ਦਬਕਦੇ ਨੇ, ਧਮਕਾਉਂਦੇ ਨੇ ਔਰ ਤਰਜ ਤਰਜ ਕੇ ਪਿੱਛੇ ਕਰਦੇ ਨੇ।
ਜਿਮ ਪ੍ਰਲੇ ਮੇਘ ਕੀ ਧੁਨ ਗੰਭੀਰ,
ਜਿਵੇਂ ਮੇਘ ਦੀ ਪਰਲੈ ਪੈ ਬਣ ਗਈ ਹੋਵੇ ਏਦਾਂ ਪਾਣੀ ਉੱਡ ਰਿਹਾ ਚਾਰੇ ਪਾਸੇ। ਕਹਿੰਦੇ ਮਾਨੋ ਮੇਘ ਦੀ ਪਰਲੈ ਬਣ ਗਈ ਹੋਵੇ, ਬੜੀ ਗੰਭੀਰ ਧੁਨੀ ਜਦੋਂ ਉੱਚੀ ਉੱਚੀ ਗੱਜਦੇ ਨੇ ਤੇ ਬੱਦਲਾਂ ਦੇ ਗਰਜਣ ਦੀ ਆਵਾਜ਼ ਜਿਵੇਂ ਆਉਂਦੀ ਹੈ ਏਦਾਂ ਆਵਾਜ਼ ਆਉਂਦੀ ਹੈ।
ਉਛਲੰਤ ਨੀਰ ਬੇਗੈ ਕਰੰਤ,
ਜ਼ੋਰ ਕਰਦੇ ਨੇ ਸਰੀਰ ਦਾ ਤਾਣ ਲਾਉਂਦੇ ਨੇ ਤੇ ਪਾਣੀ ਉਛਲਦਾ ਹੈ।
ਦਸ ਦਿਸ਼ਨ ਪੂਰ ਸ਼ਬਦ ਉਠੰਤ,
ਆਵਾਜ਼ ਉੱਠਣ ਨਾਲ ਦਸੋ ਦਿਸ਼ਾਵਾਂ ਭਰ ਜਾਂਦੀਆਂ ਨੇ, ਸ਼ੋਰ ਦੇ ਨਾਲ ਸਾਰੀਆਂ ਦਸਾਂ ਦਿਸ਼ਾਵਾਂ ਦੇ ਵਿੱਚ ਆਵਾਜ਼ ਭਰ ਜਾਂਦੀ ਹੈ।
ਦੋਹਰਾ ਤੀਨੋ ਤਲ ਜਲ ਜਾਲ ਮੈਂ ਵਿਚਰਤ ਏਵ ਸੁਹਾਏ,
ਤਿੰਨਾਂ ਦੇ ਸਰੀਰ, ਇੱਕ ਭਗਵਾਨ ਜੀ ਤੇ ਦੋ ਇਹ ਦਾਨਵ, ਤਿੰਨਾਂ ਦੇ ਸਰੀਰ ਪਾਣੀ ਦੇ ਵਿੱਚ ਇਸ ਤਰ੍ਹਾਂ ਵਿਚਰਦੇ ਹੋਏ ਸੋਭਨੀਕ ਹੋ ਰਹੇ ਨੇ।
ਤ੍ਰੈ ਗਿਰ ਮੰਦਰ ਪਾਏ ਜਨ ਸਾਗਰ ਮਥੇ ਬਣਾਏ,
ਸੋਭਦੇ ਨੇ ਮਾਨੋ ਜਿਵੇਂ ਤਿੰਨ ਪਰਬਤ ਸਮੁੰਦਰ ਦੇ ਪਾਣੀ ਚ ਪਾਏ ਹੋਣ। ਵੈਸੇ ਤਾਂ ਦਾਨਵਾਂ ਨੇ ਇੱਕੋ ਮੰਦਰਾਚਲ ਪਰਬਤ ਪਾ ਕੇ ਸਮੁੰਦਰ ਰਿੜਕਿਆ ਸੀ ਦਾਨਵਾਂ ਤੇ ਦੇਵਤਿਆਂ ਨੇ, ਕਹਿੰਦੇ ਮਾਨੋ ਇੱਥੇ ਇੱਕ ਇੱਕ ਪਹਾੜ ਨਹੀਂ ਤਿੰਨ ਪਰਬਤ ਪਾਏ ਹੋਏ ਨੇ ਸਮੁੰਦਰ ਦੇ ਪਾਣੀ ਚ। ਇੱਕ ਭਗਵਾਨ ਜੀ ਦਾ ਸਰੂਪ ਹੈ ਤੇ ਦੂਜੇ ਦੋ ਦਾਨਵਾਂ ਦਾ। ਕਹਿੰਦੇ ਇਸ ਤਰ੍ਹਾਂ ਪਾਣੀ ਦੇ ਵਿੱਚ ਮਾਨੋ ਜਿਵੇਂ ਸਮੁੰਦਰ ਨੂੰ ਰਿੜਕਦੇ ਹੋਣ, ਸਮੁੰਦਰ ਨੂੰ ਮੰਦਰਾਚਲ ਪਹਾੜ ਪਾ ਕੇ ਮਾਨੋ ਸਮੁੰਦਰ ਬਣਾ ਕੇ ਰਿੜਕਦੇ ਹੋਣ।
ਉਚੰਗ ਪ੍ਰਿਆਦ ਚੰਦ ਇਤੇ ਇੱਕ ਪ੍ਰਭੂ ਉਤੇ ਦੋਏ ਪਾਈ,
ਇਧਰ ਇਕੱਲੇ ਭਗਵਾਨ ਜੀ ਨੇ, ਉਧਰ ਦੋਵੇਂ ਭਰਾ ਮੱਧ ਤੇ ਕੈਟਬ ਲੜ ਰਹੇ ਨੇ।
ਰਿਸੇ ਲਾਲ ਨੇਤਰੰ ਸੋ ਮੁਸ਼ਟੇ ਉਠਾਈ,
ਬੜੇ ਕ੍ਰੋਧ ਵਿਚ ਆਏ ਨੇਤਰ ਇਨ੍ਹਾਂ ਦੇ ਲਾਲ ਸੁਰਖ ਨੇ ਤੇ ਗੁੱਸੇ ਵਿਚ ਆ ਕੇ ਆਪਣੇ ਮੁੱਕੇ ਉਠਾਉਂਦੇ ਨੇ, ਬਾਹਾਂ ਉਠਾਉਂਦੇ ਨੇ।
ਆਰੀਲੇ ਆਰੇ ਪਾਏ ਰੋਪੇ ਆਧਾਰੇ,
ਬਣ ਕੇ ਅੱਗੇ ਹੋ ਕੇ ਪੈਰਾਂ ਨੂੰ ਅੜਾ ਕੇ ਅੱਗੇ ਹੋ ਕੇ ਮੂਹਰੇ ਹੋ ਕੇ ਲੜਦੇ ਹਨ।
ਤੇਰੇ ਸਾ ਮੁਖ ਸੂਰ ਬਾਂਕੇ ਜੁਝਾਰੇ,
ਬਾਂਕੇ ਜੁਝਾਰੂ ਸੂਰ ਮੇਨੇ ਅੱਗੇ ਹੋ ਕੇ ਭਿੜਦੇ ਨੇ, ਸਨਮੁਖ ਹੋ ਕੇ ਭਿੜਦੇ ਨੇ, ਪਿੱਠ ਤੇ ਵਾਰ ਨੀ ਖਾਂਦੇ ਛਾਤੀ ਤੇ ਵਾਰ ਖਾਂਦੇ ਨੇ।
ਗਏ ਹੱਥ ਜੋੜੇ ਮਾਰੋ ਰੇ ਮਾਨਾ,
ਕਦੇ ਭਗਵਾਨ ਜੀ ਇਨ੍ਹਾਂ ਦੇ ਹੱਥ ਫਕੜ ਕੇ ਮਰੋੜਦੇ ਨੇ, ਕਦੇ ਭਗਵਾਨ ਦੀਆਂ ਬਾਹਾਂ ਪਕੜ ਕੇ ਮਰੋੜਨ ਦਾ ਯਤਨ ਕਰਦੇ ਨੇ।
ਪਾਏ ਰੂਪ ਕੋਰੇ ਨਾ ਚੋਰੇ ਸੋਥਾਨਾ,
ਹੋਰ ਭਿਆਨਕ ਰੂਪ ਇਨ੍ਹਾਂ ਦਾ ਬਣ ਗਿਆ, ਥਾਂ ਛੱਡਦੇ ਹੀ ਨੀ ਜੰਗ ਦਾ। ਕਹਿੰਦੇ ਬੜਾ ਲੰਮੇ ਸਮੇਂ ਤੱਕ ਜੰਗ ਚੱਲਿਆ, ਨਾ ਉਹ ਹਾਰਦੇ ਨੇ ਤੇ ਨਾ ਹੀ ਭਗਵਾਨ ਜੀ ਹਾਰਦੇ ਨੇ।
ਆਰੇ ਅੰਗ ਸੋ ਅੰਗ ਮੇਲੇ ਤਕੇਲੇ,
ਅੰਗਾਂ ਨਾਲ ਅੰਗ ਮਿਲਾ ਕੇ ਅੱਗੇ ਨੂੰ ਹੋ ਕੇ ਧੱਕਦੇ ਹਨ, ਅੱਗੇ ਨੂੰ ਹੋ ਕੇ ਵੱਧ ਕੇ ਇੱਕ ਦੂਜੇ ਨੂੰ ਧੱਕਣ ਦਾ ਯਤਨ ਕਰਦੇ ਨੇ।
ਚਪੇਟੇ ਹੱਥੇ ਦੰਡ ਠੋਕੇ ਸੋ ਪੇਲੇ,
ਪੇੜਾ ਮਾਰਦੇ ਨੇ ਤੇ ਫਿਰ ਆਪਣੀਆਂ ਬਾਹਾਂ ਦੇ ਭੁਜ ਡੰਡਿਆਂ ਤੇ ਫਿਰ ਬਾਹਾਂ ਤੇ ਹੱਥ ਮਾਰ ਕੇ ਫਿਰ ਅੱਗੇ ਨੂੰ ਵਧਦੇ ਹਨ, ਇੱਕ ਦੂਜੇ ਨੂੰ ਪੇਲ ਕੇ ਰੁਕ ਰੁਕ ਕੇ ਅੱਗੇ ਨੂੰ ਵਧਾ ਕੇ ਲੜਦੇ ਹਨ।
ਤਪ ਤੇਜ ਤੇ ਕ੍ਰੋਧ ਜਾਗੇ ਜੀਨੋ ਕੇ,
ਮਾਰ ਕੇ ਮੋਢੇ ਮਾਰ ਕੇ ਅਰਕਾਂ ਮਾਰ ਮਾਰ ਕੇ ਧਕੇਲਦੇ ਨੇ ਇੱਕ ਦੂਜੇ ਨੂੰ, ਜਿਨ੍ਹਾਂ ਦਾ ਬੜਾ ਤੇਜ ਹੈ, ਜਿਨ੍ਹਾਂ ਅੰਦਰ ਬੜਾ ਭਾਰੀ ਕ੍ਰੋਧ ਜਾਗਿਆ ਹੋਇਆ।
ਕਰੇ ਕਾਵ ਲਾਗੇ ਸਰੀਰੰ ਤੇ ਨੋਕੇ,
ਲੜਦਿਆਂ ਸਰੀਰ ਜ਼ਖਮੀ ਵੀ ਹੋ ਗਏ ਨੇ, ਸਾਰੇ ਸਰੀਰ ਤੇ ਜ਼ਖਮ ਹੋ ਗਏ ਨੇ, ਇੰਨਾ ਜੰਗ ਹੋਇਆ।
ਕਈ ਕੋਸ ਲੋਖੇ ਤੇ ਮੈਦਾਨ ਪਾਇਓ,
ਲੜਦਿਆਂ ਲੜਦਿਆਂ ਕਈ ਕੋਹਾਂ ਤੱਕ ਤਾਂ ਇਨ੍ਹਾਂ ਨੇ ਜਗ੍ਹਾ ਨੂੰ ਮੈਦਾਨ ਹੀ ਬਣਾ ਦਿੱਤਾ ਜੰਗ ਦਾ। ਕਹਿੰਦੇ ਕਈ ਕੋਹਾਂ ਤੱਕ ਜੰਗ ਦਾ ਮੈਦਾਨ ਬਣਾ ਦਿੱਤਾ, ਇੰਨਾ ਜ਼ਿਆਦਾ ਘਮਾਸਾਨ ਜੰਗ ਹੋਇਆ, ਲੜਾਈ ਹੋਈ ਹੈ।
ਫੇਰੇ ਬੀਚ ਨੀਰੰ ਸੋ ਸ਼ਬਦੰ ਉਠਾਇਓ,
ਪਾਣੀ ਦੌੜੇ ਫਿਰਦੇ ਨੇ, ਕਦੇ ਸੱਜੇ ਕਦੇ ਖੱਬੇ, ਕਦੇ ਅੱਗੇ ਨੂੰ ਕਦੇ ਵਧਦੇ ਕਦੇ ਪਿੱਛੇ ਨੂੰ ਹੁੰਦੇ। ਕਹਿੰਦੇ ਪਾਣੀ ਵਿਚ ਦੌੜੇ ਫਿਰਦੇ ਤੇ ਉੱਚੀ ਉੱਚੀ ਆਵਾਜ਼ ਉੱਠਦੀ ਹੈ।
ਜੁਟੇ ਧਰਮ ਜੋਦੰ ਬੇਰੋਦੰ ਵਿਸਾਲੇ,
ਵਾਸਤੇ ਧਰਮ ਯੁੱਧ ਬਣਿਆ ਹੋਇਆ, ਉਧਰੋਂ ਦੋਵੇਂ ਉਹ ਵੀ ਨੀ ਪਿੱਛੇ ਹਟਦੇ ਵੀ ਅਸੀਂ ਲੜ ਕੇ ਪਿੱਛੇ ਕਿਉਂ ਹਟੀਏ। ਉਹ ਵੀ ਸੂਰਮੇ ਨੇ, ਸੂਰਮੇ ਦਾ ਕੰਮ ਨੀ ਪਿੱਛੇ ਹਟਣਾ, ਉਧਰੋਂ ਭਗਵਾਨ ਜੀ ਉਹ ਕਿਵੇਂ ਹਟਣ। ਕਹਿੰਦੇ ਦੋਵੇਂ ਆਪਣਾ ਧਰਮ ਯੁੱਧ ਸਮਝ ਕੇ ਲੜ ਰਹੇ ਨੇ।
ਤਾਕੇ ਮਾਰ ਬੇਕੋ ਫਿਰੇ ਆਲ ਬਾਲੇ,
ਦੂਜੇ ਦੇ ਆਲੇ ਦੁਆਲੇ ਫਿਰਦੇ ਤੇ ਦਾਅ ਤੱਕਦੇ ਨੇ ਮਾਰਨ ਵਾਸਤੇ ਵੀ ਕਿਸੇ ਤਰੀਕੇ ਮਾਰ ਮੁਕਾਈਏ।
ਚਪੇਟੇ ਚਟਾਕੇ ਸੋ ਮੁਸ਼ਟੇ ਹੋ ਤੰਗੇ,
ਪੇੜਾ ਮਾਰਦੇ ਚਟਾਕ ਦੇ ਕੇ ਤੇ ਮੁਸ਼ਟੇ, ਮੁਸ਼ਟ ਕਹਿੰਦੇ ਨੇ ਮੁੱਠੀਆਂ ਤੇ ਮੁੱਕੇ ਬਣਾ ਬਣਾ ਕੇ ਮਾਰਦੇ ਨੇ ਉੱਚੇ ਕਰ ਕਰਕੇ।
ਕਰੇ ਕਾਤ ਜੋ ਦੇ ਸਹੇ ਕਾਵ ਅੰਗੇ,
ਕਹਿੰਦੇ ਕਾਤ ਕਰ ਕਰਕੇ ਇੱਕ ਦੂਜੇ ਨੂੰ ਜੋਧੇ ਕਾਵ ਕਰਦੇ ਨੇ, ਨਿਸੰਗ ਹੋ ਕੇ ਜੰਗ ਲੜਦੇ ਨੇ।
ਪੇੜੇ ਹੋ ਭੇੜ ਪਾਰੋ ਪਾਇਓ ਪੂਰ ਜੋਦੰ,
ਕਹਿੰਦੇ ਬੜਾ ਭੇੜ ਹੋਇਆ, ਬੜਾ ਘਮਾਸਾਨ ਜੰਗ ਹੋਇਆ ਤੇ ਕਹਿੰਦੇ ਇਸ ਜੰਗ ਬਾਰੇ ਕੀ ਦੱਸੀਏ।
ਸਵਈਆ ਸੰਮਤ ਪੰਚ ਸਹੰਸਰ ਬੀਤੇ ਜਾਬ,
ਕਹਿੰਦੇ ਖਾਲਸਾ ਜੀ ਲੜਦਿਆਂ ਲੜਦਿਆਂ ਇੱਕ ਨਹੀਂ ਦੋ ਨਹੀਂ 5000 ਸਾਲ ਬੀਤ ਗਏ ਦੋਵਾਂ ਨੂੰ ਲੜਦਿਆਂ। ਖਾਲਸਾ ਜੀ ਇਹ ਜਿਹੜੀ ਸੰਖਿਆ ਹੈ 5000 ਸਾਲ ਦੀ ਸਾਡੇ ਸਾਲਾਂ ਦੇ ਹਿਸਾਬ ਨਾਲ ਹੈ, ਕਿਉਂਕਿ ਉਦੋਂ ਧਰਤੀ ਸ੍ਰਿਸ਼ਟੀ ਦਾ ਆਦਿ ਨਹੀਂ ਸੀ। ਤੇ ਕਹਿੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ ਆਪਣੀਆਂ ਵਾਰਾਂ ਵਿਚ, ਉਹ ਕਹਿੰਦੇ ਵੀ ਸਾਡੇ 4 ਯੁੱਗ ਬੀਤਦੇ ਨੇ ਤੇ ਬ੍ਰਹਮਾ ਦਾ ਇੱਕ ਦਿਨ ਬੀਤਦਾ, ਬ੍ਰਹਮਾ ਦਾ ਇੱਕ ਦਿਵਸ ਬਿਆਵ ਹੈ, ਬ੍ਰਹਮਾ ਦਾ ਇੱਕ ਦਿਨ ਬੀਤਦਾ, ਸਾਡੇ 4 ਯੁੱਗ ਬੀਤ ਜਾਂਦੇ, 4500 ਤੋਂ ਵੀ ਵੱਧ ਸਮਾਂ, 40000 ਸਾਲ ਤੋਂ ਵੀ ਵੱਧ ਸਮਾਂ ਸਾਡਾ ਬੀਤ ਜਾਂਦਾ। ਤੇ ਫਿਰ ਸ਼ਿਵਜੀ ਦਾ ਇੱਕ ਦਿਨ ਬੀਤਦਾ ਜਦੋਂ ਬ੍ਰਹਮਾ ਦੇ 100 ਸਾਲ ਬੀਤਦੇ ਨੇ, ਇਤਨਾ ਵੱਡਾ ਉਹਨਾਂ ਦਾ ਜਿਹੜਾ ਕਾਲ ਚੱਕਰ ਹੈ ਉਹ ਬੜਾ ਲੰਮੇਰਾ ਹੈ। ਉਹਦੇ ਵਿੱਚ 14 ਵਾਰੀ ਇੰਦਰ ਬਣ ਕੇ ਤੇ 14 ਵਾਰੀ ਸਵਰਗਪੁਰੀ ਚ ਰਾਜ ਕਰਕੇ ਮਰ ਜਾਂਦਾ ਹੈ, 14 ਇੰਦਰ ਪੈਦਾ ਹੋ ਕੇ ਮਰ ਜਾਂਦੇ ਬ੍ਰਹਮਾ ਦੇ 100 ਸਾਲਾਂ ਦੇ ਵਿੱਚ। ਹੁਣ ਇਹ ਜਿਹੜੀ ਸੰਖਿਆ ਗਿਣਤੀ ਹੈ 5000 ਸਾਲਾਂ ਤੱਕ ਇਹ ਲੜਦੇ ਰਹੇ, ਇਹ ਸਾਡੇ ਸਾਲਾਂ ਦੇ ਹਿਸਾਬ ਨਾਲ ਗਿਣਤੀ ਹੋ ਰਹੀ ਹੈ ਤੇ ਉਹਨਾਂ ਵਾਸਤੇ 5000 ਸਾਲ ਕੁਝ ਵੀ ਨਹੀਂ, ਬਿਲਕੁਲ ਥੋੜਾ ਸਮਾਂ ਹੈ, ਸਾਡੇ ਵਾਸਤੇ 5000 ਸਾਲਾਂ ਦਾ ਸਮਾਂ ਹੈ। ਇਸ ਕਰਕੇ ਕਹਿੰਦੇ ਭਾਈ ਲੜਦਿਆਂ ਲੜਦਿਆਂ ਇਹਨਾਂ ਨੂੰ 5000 ਸਾਲ ਬੀਤ ਗਏ।
ਹਾਰੇ ਨਹੀਂ ਕਿਸੋ ਦਿਸ਼ਮਾਨੀ,
ਦੋਵਾਂ ਪਾਸਿਓਂ ਕੋਈ ਵੀ ਹਾਰ ਨਹੀਂ ਮੰਨਦਾ, ਉਧਰੋਂ ਨਾ ਭਗਵਾਨ ਜੀ ਹਾਰ ਮੰਨਦੇ ਨੇ ਤੇ ਇਧਰ ਨਾ ਇਹ ਦੋਵੇਂ ਦਾਨਵ ਹਾਰ ਮੰਨਦੇ ਨੇ, ਇਹ ਵੀ ਲੜ ਰਹੇ ਨੇ, ਭਗਵਾਨ ਦੇ ਵੀ ਲੜ ਰਹੇ ਨੇ। 5000 ਸਾਲ ਬੀਤ ਗਏ ਲੜਦਿਆਂ।
ਸ਼੍ਰੀ ਪ੍ਰਭ ਨੇ ਤਬ ਕੀਨ ਵਿਚਾਰਨ,
ਭਗਵਾਨ ਜੀ ਨੇ ਵਿਚਾਰ ਕੀਤੀ ਵੀ ਅੰਸ ਤਾਂ ਮੇਰੀ ਹੈ, ਇਹਨਾਂ ਨੇ ਲੜ ਕੇ ਥੋੜੀ ਹਾਰਨਾ, ਏਦਾਂ ਨਹੀਂ ਹਾਰ ਸਕਦੇ। ਭਗਵਾਨ ਜੀ ਨੇ ਫਿਰ ਉਸ ਵੇਲੇ ਦਾ ਖੇਡਿਆ, ਭਗਵਾਨ ਜੀ ਨੇ ਆਪਣੇ ਹਿਰਦੇ ਚ ਉਸ ਵੇਲੇ ਵਿਚਾਰ ਕੀਤੀ,
ਤੁਰਨ ਪ੍ਰੇਰੇ ਦਈ ਇਮ ਬਾਣੀ।
ਉਸੇ ਵੇਲੇ ਜਿਹੜੀ ਸਰਸਵਤੀ ਹੈ ਇਹ ਬਾਣੀ ਦੀ ਦੇਵੀ ਹੈ, ਸਰਸਵਤੀ ਤੋਂ ਬਾਣੀ ਪੈਦਾ ਹੁੰਦੀ ਹੈ, ਜੋ ਅਸੀਂ ਬੋਲਦੇ ਹਾਂ ਸਰਸਵਤੀ ਸ਼ਕਤੀ ਹੈ ਪਰਮੇਸ਼ਰ ਦੀ, ਜੋ ਸਾਡੀ ਸੁਰਤੀ ਵਿਚ ਆਉਂਦਾ ਅਸੀਂ ਬੋਲਦੇ ਹਾਂ। ਤੇ ਭਗਵਾਨ ਜੀ ਨੇ ਉਸ ਵੇਲੇ ਜਿਹੜੀ ਬਾਣੀ ਦੀ ਦੇਵੀ ਹੈ ਸਰਸਵਤੀ ਉਹਨੂੰ ਪ੍ਰੇਰਿਆ, ਉਹਨੂੰ ਪ੍ਰੇਰ ਕੇ ਹੁਕਮ ਕੀਤਾ,
ਦੈਤਨ ਬੀਚ ਪ੍ਰਵੇਸ਼ ਪਾਈ।
ਕਹਿਣ ਲੱਗੇ ਵੀ ਤੂੰ ਇਹਨਾਂ ਦਾਨਵਾਂ ਦੇ ਵਿੱਚ ਪ੍ਰਵੇਸ਼ ਕਰ ਜਾ ਔਰ ਇਹਨਾਂ ਦੀ ਮੱਤ ਤੇ ਪੜਦਾ ਪਾ ਦੇ। ਕਹਿੰਦੇ ਉਸੇ ਵੇਲੇ ਭਗਵਾਨ ਜੀ ਦਾ ਹੁਕਮ ਸੁਣਿਆ, ਜਿਹੜੀ ਬਾਣੀ ਦੀ ਦੇਵੀ ਸੀ ਸਰਸਵਤੀ ਉਹ ਇਹਨਾਂ ਦਾਨਵਾਂ ਦੇ ਵਿੱਚ ਪ੍ਰਵੇਸ਼ ਕਰ ਗਈ।
ਪਰਮਾਏ ਦਈ ਮਤ ਯੋ ਤਬ ਠਾਨੀ,
ਉਸੇ ਵੇਲੇ ਇਹਨਾਂ ਨੂੰ ਪਰਮਾ ਦਿੱਤਾ ਦੇਵੀ ਨੇ, ਇਹਨਾਂ ਦੀ ਮੱਤ ਤੇ ਪੜਦਾ ਪਾ ਕੇ ਹੋਰ ਹੀ ਗੱਲਾਂ ਇਹਨਾਂ ਦੀ, ਜਿਹੜਾ ਬੀਰਾ ਸੀ ਉਹ ਖਤਮ ਕਰ ਦਿੱਤਾ ਅੰਦਰੋਂ, ਇਹਨਾਂ ਅੰਦਰ ਹੋਰ ਹੀ ਬਿਰਤੀ ਬਣਾ ਦਿੱਤੀ।
ਦੁਹੈ ਹਮ ਬੀਰ ਬਾਲੀ ਬਾਡ ਹੈ,
ਜਦੋਂ ਇਹ ਦੇਵੀ ਪ੍ਰੇਰ ਕੇ ਇਹਨਾਂ ਅੰਦਰ ਭੇਜੀ, ਕਿਉਂਕਿ ਇਹ ਦੇਵੀ ਹੈ ਸਰਸਵਤੀ। ਕਹਿੰਦੇ ਕੁੰਭਕਰਨ ਨੇ ਵੀ ਜਦੋਂ ਮੰਗ ਕੀਤੀ ਸੀ, ਉਹਨੇ ਮੰਗਣਾ ਤਾਂ ਇਹ ਸੀ ਵੀ ਮੈਂ ਸਾਲ ਦੇ ਵਿੱਚ 6 ਮਹੀਨੇ ਜਾਗਾਂ ਤੇ 1 ਦਿਨ ਸੋਵਾਂ, ਪਰ ਉਹਨੂੰ ਵੇਖਿਆ ਵੀ ਜੇ 6 ਮਹੀਨੇ ਜਾਗੇ ਤੇ 1 ਦਿਨ ਸੋਵੇਗਾ ਇਹ ਤਾਂ ਸਾਰੀ ਦੁਨੀਆਂ ਤਬਾਹ ਕਰਕੇ ਰੱਖ ਦੇਗਾ, ਇੰਨਾ ਇਹਦਾ ਖਾਣਾ। ਤੇ ਭਗਵਾਨ ਜੀ ਨੇ ਆਪਣੀ ਜਿਹੜੀ ਬਾਣੀ ਰੂਪੀ ਦੇਵੀ ਸੀ ਉਹ ਪ੍ਰੇਰ ਕੇ ਇਹਦੇ ਅੰਦਰ ਭੇਜ ਦਿੱਤੀ, ਉਹਨੇ ਉਲਟਾ ਕਢਾ ਦਿੱਤਾ ਮੂੰਹ ਤੋਂ ਕਿ ਮੈਂ 6 ਮਹੀਨੇ ਸੁੱਤਾ ਰਵਾਂ ਤੇ 1 ਦਿਨ ਜਾਗਾਂ। ਉਹ ਬਾਣੀ ਹੁੰਦੀ ਆ ਦੇਵੀ, ਉਹ ਜਿਹੜੀ ਰਸਨਾ ਤੇ ਵਰਤਦੀ ਆ ਹੋਰ ਹੀ ਕੁਝ ਕਢਾ ਦਿੰਦੀ ਆ, ਉਹ ਅੰਦਰੋਂ ਖਿਆਲਾਤ ਹੀ ਬਦਲ ਦਿੰਦੀ ਆ। ਉਹੀ ਬਾਣੀ ਦੀ ਦੇਵੀ ਜਿਹੜੀ ਸਰਸਵਤੀ ਆ ਭਗਵਾਨ ਜੀ ਨੇ ਪ੍ਰੇਰ ਕੇ ਇਹਨਾਂ ਦਾਨਵਾਂ ਚ ਭੇਜ ਦਿੱਤੀ। ਜਦੋਂ ਇਹਨਾਂ ਦਾਨਵਾਂ ਦੇ ਵਿੱਚ ਉਹ ਦੇਵੀ ਆਈ ਤੇ ਇਹ ਜਿਹੜੇ ਦਾਨਵ ਸਨ ਇਹ ਦੋਵੇਂ ਫਿਰ ਆਪਸ ਵਿੱਚ ਆਪਣੇ ਹਿਰਦੇ ਚ ਵਿਚਾਰ ਕਰਨ ਲੱਗੇ,
ਦੁਹੈ ਹਮ ਬੀਰ ਬਾਲੀ ਬਾਡ ਹੈ,
ਵਿਚਾਰ ਕਰਨ ਲੱਗੇ ਆਪਣੇ ਅੰਦਰ ਵੀ ਅਸੀਂ ਦੋਵੇਂ ਭਰਾ ਬੜੇ ਬਲੀ ਹਾਂ, ਅਸੀਂ ਬੜੇ ਵੱਡੇ ਯੋਧੇ ਹਾਂ।
ਇਹ ਏਕਲ ਤੀਰ ਮਾਇਆ ਬੇਮਾਨੀ,
ਆਹ ਜਿਹੜਾ ਸਾਡੇ ਨਾਲ ਲੜ ਰਿਹਾ ਇਹ ਕੱਲਾ ਅਸੀਂ ਦੋ, ਇਹ ਕਿੱਡਾ ਵੱਡਾ ਸੂਰਮਾ ਵੀ ਕੱਲਾ ਹੀ ਸਾਡੇ ਦੋਹਾਂ ਦਾ ਮੁਕਾਬਲਾ ਕਰੀ ਜਾਂਦਾ, ਇਹ ਕੱਲਾ ਹੀ ਸਾਡੇ ਦੋਹਾਂ ਨਾਲ ਲੜੀ ਜਾਂਦਾ, ਇਹ ਕੋਈ ਅਭਿਮਾਨੀ ਹੈ।
ਮਨ ਮੋਹਨ ਤੋਏ ਸੂਪ ਮਾਂ,
ਉਸੇ ਵੇਲੇ ਇਹਨਾਂ ਨੇ ਯੁੱਧ ਛੱਡ ਦਿੱਤਾ, ਕਹਿੰਦੇ ਅਸੀਂ ਤੇਰੇ ਨਾਲ ਲੜਨਾ ਨਹੀਂ, ਵੀ ਅਸੀਂ ਤੇਰੇ ਬਲ ਨੂੰ ਮੰਨ ਗਏ ਹਾਂ ਵੀ ਤੂੰ ਬੜਾ ਤਾਕਤ ਵਾਲਾ ਹੈ ਤੇ ਅਸੀਂ ਦੋ ਤੇ ਤੂੰ ਇਕੱਲਾ ਸਾਡੇ ਨਾਲ ਲੜ ਰਿਹਾ। ਉਸੇ ਵੇਲੇ ਦੋਵੇਂ ਮੱਧ ਕਾਇਟਬ ਜਿਹੜੇ ਦਾਨਵ ਸੀ ਬੋਲੇ, ਕਹਿਣ ਲੱਗੇ ਮਹਾਰਾਜ ਤੁਹਾਡਾ ਸਰੂਪ ਬੜਾ ਮਨ ਮੋਹਣ ਵਾਲਾ। ਭਗਵਾਨ ਜੀ ਦਾ ਸਰੂਪ ਸੁੰਦਰ ਤਾਂ ਹੋਣਾ ਹੀ ਸੀ। ਕਹਿੰਦੇ ਤੁਹਾਡਾ ਸਰੂਪ ਬੜਾ ਮਨ ਨੂੰ ਮੋਹ ਲੈਣ ਵਾਲਾ, ਤੁਹਾਡਾ ਸਰੂਪ ਮਨ ਨੂੰ ਮੋਹਿਤ ਕਰਦਾ।
ਅਤ ਜੁਦ ਕਰਿਓ ਅਤ ਕੈ ਕੰਮ ਸਾਨਾ,
ਤੁਸੀਂ ਸਾਡੇ ਨਾਲ ਬੜਾ ਘਮਾਸਾਨ ਯੁੱਧ ਕੀਤਾ, 5000 ਸਾਲ ਆਪਾਂ ਨੂੰ ਲੜਦਿਆਂ ਬੀਤ ਗਏ ਨੇ।
ਹਮਰੀ ਜਰਾਏ ਤਾਵ ਪਰਾਕਰਮ ਕੋ,
ਤੇਰਾ ਪਰਾਕਰਮ ਵੇਖ ਕੇ ਰੀਝੇ ਹਾਂ ਅਸੀਂ, ਤੇਰਾ ਬਲ ਵੇਖ ਕੇ ਬੜੇ ਖੁਸ਼ ਹੋਏ ਹਾਂ। ਉਹ ਜਿਹੜੇ ਦਾਨਵ ਸੀ ਦੋਵੇਂ ਭਗਵਾਨ ਜੀ ਨੂੰ ਕਹਿ ਰਹੇ ਨੇ ਕਿ ਅਸੀਂ ਤੇਰਾ ਬਲ ਵੇਖ ਕੇ ਬੜੇ ਖੁਸ਼ ਹੋਏ ਹਾਂ।
ਪਿਖ ਪਾਤ ਅਨੇਕ ਸੋ ਬੁੱਧ ਤੇ ਠਾਨਾ,
ਪਾਤ ਨਾਲ ਅਸੀਂ ਆਪਣੀ ਬੁੱਧੀ ਨਾਲ ਤੇਰਾ ਜੰਗ ਵੇਖਿਆ ਹੈ, ਤੂੰ ਬੜਾ ਸੂਰਮਾ, ਤੂੰ ਬੜਾ ਬਹਾਦਰ ਹੈ।
ਤੁਝ ਸੰਗ ਨਾ ਜੰਗ ਉਮੰਗ ਕਰੇ,
ਸਾਡੇ ਮਨ ਚ ਇਹ ਇੱਛਾ ਨਹੀਂ ਰਹੀ ਵੀ ਅਸੀਂ ਤੇਰੇ ਨਾਲ ਲੜੀਏ, ਉਹ ਅੰਦਰੋਂ ਖਿਆਲ ਹੀ ਬਦਲ ਦਿੱਤੇ ਦੇਵੀ ਨੇ ਜਾ ਕੇ। ਕਹਿਣ ਲੱਗੇ ਵੀ ਅਸੀਂ ਤੇਰੇ ਨਾਲ ਲੜਨਾ ਨਹੀਂ ਚਾਹੁੰਦੇ, ਹੁਣ ਅਸੀਂ ਤੇਰੇ ਨਾਲ ਜੰਗ ਨਹੀਂ ਕਰਨਾ ਚਾਹੁੰਦੇ।
ਅਬ ਹੋ ਨੇ ਸੰਗ ਉਹ ਤੰਗ ਮਹਾਨਾ,
ਸੰਗ ਹੋ ਕੇ ਜਿੱਥੇ ਜਾਣਾ ਜਾ ਸਕਦੇ ਉੱਚੇ ਹੋਵੋ, ਤੁਹਾਨੂੰ ਹੁਣ ਸਾਡੇ ਨਾਲ ਲੜਨ ਦੀ ਲੋੜ ਨੀ, ਨਾ ਹੀ ਅਸੀਂ ਤੁਹਾਡੇ ਨਾਲ ਲੜਨਾ ਚਾਹੁੰਦੇ ਹਾਂ।
ਜਿਤ ਚਾਹਤ ਹੈ ਕੁਛ ਦੇਵਨ ਕੋ,
ਮਤ ਭਰਮੀ ਇਹਨਾਂ ਦੀ। ਕਹਿਣ ਲੱਗੇ ਦੋਵੇਂ ਹੀ ਭਰਾ ਮਧ ਤੇ ਕੈਟਬ, ਕਹਿੰਦੇ ਕੱਲਾ ਅਸੀਂ ਤੁਹਾਨੂੰ ਜਾਣਨ ਨਹੀਂ ਦੇਣਾ ਚਾਹੁੰਦੇ, ਸਗੋਂ ਅਸੀਂ ਇਹ ਚਾਹੁੰਦੇ ਹਾਂ ਵੀ ਤੁਸੀਂ ਸਾਡੇ ਕੋਲੋਂ ਮੰਗੋ ਤੁਹਾਨੂੰ ਕੀ ਚਾਹੀਦਾ। ਭਗਵਾਨ ਜੀ ਨੂੰ ਕਹਿੰਦੇ ਕਿ ਤੁਸੀਂ ਸਾਡੇ ਕੋਲੋਂ ਮੰਗੋ ਤੁਸੀਂ ਕੀ ਚਾਹੁੰਦੇ ਹੋ, ਸਾਡਾ ਚਿੱਤ ਕਰਦਾ ਵੀ ਅਸੀਂ ਤੁਹਾਨੂੰ ਕੁਝ ਦੇਈਏ।
ਅਭਿਭਾਸ਼ਤ ਜਾਂਚ ਲਈ ਜੈ ਬਾਰ ਦਾਨਾ,
ਤੁਹਾਡੇ ਮਨ ਦੀ ਬਾਂਛਾ ਹੈ ਉਹ ਸਾਡੇ ਕੋਲੋਂ ਮੰਗ ਲਓ, ਅਸੀਂ ਦਾਨ ਕਰਾਂਗੇ, ਅਸੀਂ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦੇ। ਵਿਸ਼ਨੂੰ ਜੀ ਤੁਸੀਂ ਸਾਡੇ ਕੋਲੋਂ ਮੰਗੋ ਤੁਹਾਨੂੰ ਕੀ ਚਾਹੀਦਾ, ਜੋ ਤੁਸੀਂ ਮੰਗੋਗੇ ਅਸੀਂ ਤੁਹਾਨੂੰ ਦੇਵਾਂਗੇ, ਸਾਡਾ ਚਿੱਤ ਕਰਦਾ ਵੀ ਅਸੀਂ ਤੁਹਾਨੂੰ ਕੋਈ ਦਾਨ ਕਰੀਏ।
ਸ੍ਰੀ ਭਗਵਾਨ ਸੋ ਜਾਨ ਮਹਾਨ,
ਭਗਵਾਨ ਜੀ ਨੇ ਵੇਖਿਆ ਵੀ ਆ ਗਿਆ ਸਮਾਂ ਹੁਣ ਮੰਗਣ ਦਾ, ਵੀ ਮੰਗਣਾ ਕੀ ਆ ਹੁਣ, ਉਸ ਵੇਲੇ ਵਿਚਾਰ ਕੀਤੀ।
ਪਨਿਓ ਸਿਰ ਦਾਨ ਆ ਬੈਕਾਰ ਦੀਜੈ,
ਭਗਵਾਨ ਜੀ ਨੇ ਆਖਿਆ ਵੀ ਏਦਾਂ ਕਰੋ ਆਪਣੇ ਦੋਵੇਂ ਜਣੇ ਦੋਵੇਂ ਸਿਰ ਦੇ ਦਿਓ ਮੈਨੂੰ, ਆਪਣੇ ਸਿਰਾਂ ਦਾ ਦਾਨ ਦਿਓ ਮੈਨੂੰ, ਮੈਨੂੰ ਤਾਂ ਤੁਹਾਡੇ ਸਿਰ ਚਾਹੀਦੇ ਨੇ। ਇਹ ਵੀ ਭਗਵਾਨ ਜੀ ਦੀ ਇੱਕ ਲੀਲਾ ਹੈ, ਉਹਨਾਂ ਦੀ ਰਚਨਾ ਹੈ, ਆਪ ਹੀ ਬਣਾਇਆ, ਆਪ ਹੀ ਮਾਰਨ ਲੱਗੇ ਨੇ, ਤੇ ਜਿਹੜਾ ਬਣਾ ਸਕਦਾ ਉਹ ਮਾਰ ਵੀ ਸਕਦਾ ਹੈ, ਦੋਵਾਂ ਨੂੰ ਆਪਣੀ ਉਹ ਸ਼ਕਤੀ ਉਹਨਾਂ ਦੇ ਅੰਦਰ ਹੈ। ਭਗਵਾਨ ਜੀ ਕਹਿੰਦੇ ਤੁਸੀਂ ਦੋਵੇਂ ਮੈਨੂੰ ਆਪਣੇ ਸਿਰ ਦਾ ਦਾਨ ਕਰੋ।
ਸੱਚ ਕਰੋ ਬਾਚੇ ਆਪਨ ਕੋ,
ਹਟਿਆ ਜੇ ਜਿਹੜੀ ਗੱਲ ਕਹੀ ਹੈ ਨਾ ਹੁਣ ਇਹ ਪੂਰੀ ਕਰਿਆ ਜੇ, ਹੁਣ ਆਪਣੇ ਕਹੇ ਹੋਏ ਬਚਨਾਂ ਨੂੰ ਸੱਚ ਕਰਿਆ ਜੇ।
ਅਬਿਨਾਸ਼ ਬਾਡੇ ਜਸ ਕੋ ਬਾਰ ਲੀਜੈ,
ਦੋਵੇਂ ਆਪਣੇ ਸਿਰਾਂ ਦਾ ਦਾਨ ਕਰੋਗੇ ਤੇ ਤੁਹਾਡਾ ਬੜਾ ਵੱਡਾ ਸੁਜਸ ਦੁਨੀਆਂ ਵਿੱਚ ਹੋਵੇਗਾ, ਸਾਰੇ ਸੰਸਾਰ ਵਿੱਚ ਤੁਹਾਡਾ ਸੁਜਸ ਹੋਵੇਗਾ।
ਯਾ ਬਿਨ ਚਾਹ ਨਾ ਮੋਏ ਕਛੂ,
ਤੁਹਾਡੇ ਸਿਰਾਂ ਤੋਂ ਬਿਨਾਂ ਮੈਨੂੰ ਹੋਰ ਨਹੀਂ ਕੁਝ ਚਾਹੀਦਾ, ਜੇ ਮੈਨੂੰ ਕੁਝ ਚਾਹੀਦਾ ਤੇ ਤੁਹਾਡੇ ਦੋਵਾਂ ਦਾ ਸਿਰ ਚਾਹੀਦਾ।
ਜਿਸ ਤੇ ਤੁਮ ਕੋ ਕਿਮ ਜਾਚਨ ਕੀਜੈ,
ਹੋਰ ਮੈਂ ਤੁਹਾਡੇ ਕੋਲੋਂ ਮੰਗਣਾ ਵੀ ਕੀ ਹੈ, ਮੈਨੂੰ ਹੋਰ ਚਾਹੀਦਾ ਵੀ ਕੀ ਹੈ, ਮੈਨੂੰ ਬਸ ਇਹੀ ਦਾਨ ਚਾਹੀਦਾ।
ਕੀਰਤ ਜਾਂ ਬਿਸ ਤੀਰਤ ਹੈ,
ਤੁਹਾਡੀ ਕੀਰਤੀ ਬੜੀ ਪ੍ਰਗਟ ਹੋਵੇਗੀ ਜੇ ਤੁਸੀਂ ਇਹ ਦਾਨ ਕਰੋਗੇ।
ਨਿਤ ਜੀਵਤ ਥੀਵਤ ਅੰਮ੍ਰਿਤ ਪੀਜੈ,
ਇਸ ਤਰ੍ਹਾਂ ਦਾ ਦਾਨ ਕਰਦੇ ਨੇ ਉਹ ਸਗੋਂ ਨਿਤ ਹੀ ਜੀਵਦੇ, ਜਿਨ੍ਹਾਂ ਦਾ ਨਾਂ ਰਹਿ ਜੇ ਦੁਨੀਆਂ ਚ ਉਹ ਸਦਾ ਹੀ ਜਿਉਂਦੇ ਨੇ। ਜੇ ਤੁਸੀਂ ਇੱਦਾਂ ਦਾ ਦਾਨ ਕਰੋਗੇ ਤੁਹਾਡਾ ਨਾਂ ਰਹਿ ਜਾਏਗਾ ਸੰਸਾਰ ਵਿੱਚ ਤੇ ਤੁਸੀਂ ਨੇਪੀ ਜੀਵੋਗੇ।
ਮਦ ਕੈਟਬ ਦੈਤ ਉਬੈ ਬਡ ਬੀਰਜ,
ਮਦ ਤੇ ਕੈਟਬ ਦੋਵਾਂ ਦਾਨਵਾਂ ਨੇ ਜਦੋਂ ਭਗਵਾਨ ਜੀ ਦੀ ਇਹ ਬੇਨਤੀ ਇਹ ਗੱਲ ਸੁਣੀ ਤੇ ਸੁਣ ਕੇ ਦੋਵਾਂ ਦਾਨਵ ਜੋ ਬੜੇ ਬੀਰਜ ਸੂਰਮੇ ਬਹਾਦਰ ਸਨ,
ਤੀਰਜ ਤਾਰਯੇ ਬਾਤ ਉਚਾਰਾ,
ਤੀਰ ਧਾਰਨ ਕਰਕੇ ਉਸ ਵੇਲੇ ਦੋਵੇਂ ਦਾਨਵ ਬੋਲੇ, ਕਹਿਣ ਲੱਗੇ
ਜਲਹੀਨ ਜਹਾਂ ਥਲ ਤਾਂ ਤਲੇ ਉਪਰ,
ਕਹਿਣ ਲੱਗੇ ਜੀ ਅਸੀਂ ਤੁਹਾਨੂੰ ਇਹ ਸਿਰ ਦਾਨ ਕਰ ਸਕਦੇ ਹਾਂ ਪਰ ਸਾਡੀ ਇੱਕ ਸ਼ਰਤ ਹੈ, ਉਹ ਇਹ ਹੈ ਵੀ ਪਾਣੀ ਤੋਂ ਬਿਨਾਂ ਜਗ੍ਹਾ ਹੋਵੇ ਜਿੱਥੇ ਪਾਣੀ ਨਾ ਹੋਵੇ। ਉਦੋਂ ਹੈ ਹੀ ਪਾਣੀ ਸੀ, ਸਾਰੇ ਪਾਸੇ ਧਰਤੀ ਆਈ ਨਹੀਂ ਸੀ। ਤੇ ਕਹਿੰਦੇ ਵੀ ਪਾਣੀ ਨਾ ਹੋਵੇ ਤੇ ਪਾਣੀ ਤੋਂ ਬਿਨਾਂ ਜਗ੍ਹਾ ਹੋਵੇ ਧਰਤੀ ਹੋਵੇ।
ਸੀਸ ਟਿਕਾਏ ਕਹਿ ਲੇ ਹੋ ਉਤਾਰਾ,
ਪਾਣੀ ਨਾ ਹੋਵੇ ਉੱਥੇ ਸਾਡਾ ਸਿਰ ਲਾ ਕੇ ਰੱਖ ਦਿਓ, ਉਸ ਜਗ੍ਹਾ ਤੇ ਸਾਡਾ ਸਿਰ ਲਾ ਕੇ ਰੱਖ ਲਵੋ।
ਕਹਿ ਬਾਤ ਦਿਓ ਨੇ ਕੂੜ ਕਰੇ ਤੈ,
ਇਹ ਸਾਨੂੰ ਵਾਨ ਵਰ ਦੇ ਦਿਓ, ਅਸੀਂ ਆਪਣਾ ਕਿਹਾ ਝੂਠਾ ਨਹੀਂ ਕਰਾਂਗੇ, ਅਸੀਂ ਆਪਣਾ ਸਿਰ ਦੇਣ ਨੂੰ ਤਿਆਰ ਹਾਂ, ਪਰ ਸਾਡੀ ਇਹ ਸ਼ਰਤ ਹੈ ਵੀ ਸਾਡਾ ਸਿਰ ਉਸ ਜਗ੍ਹਾ ਤੇ ਲਾਓ ਜਿੱਥੇ ਪਾਣੀ ਨਾ ਹੋਵੇ।
ਪੂਰਾ ਨਾ ਹੋਏ ਸੋ ਪਰਣ ਹਮਾਰਾ,
ਪ੍ਰਣ ਹੈ ਪੂਰਨ ਹੋਵੇਗਾ, ਤਾਂ ਹੋਵੇਗਾ ਪੂਰਨ ਜੇ ਅਸੀਂ ਪਾਣੀ ਤੋਂ ਬਿਨਾਂ ਜਗ੍ਹਾ ਹੋਵੇ ਉੱਥੇ ਆਪਣੇ ਸਿਰਾਂ ਦਾ ਦਾਨ ਕਰੀਏ।
ਜਸ ਜੀਵਨ ਹੈ ਤਨ ਜੀਵਨ ਹੈ,
ਅਸੀਂ ਸੰਸਾਰ ਦੇ ਵਿੱਚ ਆਪਣਾ ਜਸ ਪ੍ਰਗਟ ਇਸ ਤਰੀਕੇ ਨਾਲ ਕਰਾਂਗੇ।
ਲਿਓ ਸੀਸ ਕਰੋ ਨੇ ਆਪ ਆਵਾਰਾ,
ਭਗਵਾਨ ਜੀ ਦੇਰੀ ਨਾ ਲਾਓ, ਅਸੀਂ ਆਪਣਾ ਸਿਰ ਦੇਣ ਨੂੰ ਤਿਆਰ ਹਾਂ, ਤੁਸੀਂ ਸਾਡੇ ਸਿਰ ਲੈ ਲਓ, ਪਰ ਸਾਡੀ ਇਹ ਸ਼ਰਤ ਪੂਰੀ ਕਰ ਦਿਓ ਵੀ ਧਰਤੀ ਪਾਣੀ ਤੋਂ ਬਿਨਾਂ ਜਗ੍ਹਾ ਹੋਵੇ, ਉਸ ਜਗ੍ਹਾ ਤੇ ਲਾ ਕੇ ਸਾਡੇ ਸਿਰ ਰੱਖਣੇ ਨੇ, ਉਸ ਜਗ੍ਹਾ ਤੇ ਸਾਡੇ ਸਿਰ ਸਾਡੇ ਧੜਾਂ ਤੋਂ ਵੱਖਰੇ ਕਰਨੇ ਨੇ।
ਜਦ ਨਾਥ ਨਾਰਾਇਣ ਸ਼੍ਰੀ ਪੁਰਸ਼ੋਤਮ,
ਜਗਤ ਦੇ ਨਾਥ ਭਗਵਾਨ ਜੀ ਵਾਸਤੇ ਕਿਹੜੀ ਕੋਈ ਸਮੱਸਿਆ ਸੀ, ਭਗਵਾਨ ਵਾਸਤੇ ਤਾਂ ਨੀ ਨਾ ਸਮੱਸਿਆ। ਕਹਿੰਦੇ ਭਗਵਾਨ ਜੀ ਨੇ ਉਸ ਵੇਲੇ ਇਸ ਗੱਲ ਦੀ ਵੇਖ ਕੇ ਵਿਚਾਰ ਕੀਤੇ,
ਯੋ ਸੁਨ ਬਾਤ ਉਪਾਏ ਵਿਚਾਰਾ,
ਉਸ ਵੇਲੇ ਇਸ ਸਮੱਸਿਆ ਦਾ ਸਮਾਧਾਨ ਵਿਚਾਰਿਆ।
ਨਿਜ ਆਸਨ ਕੋ ਕਰ ਕੈ ਜਾਲੇ ਉਪਰ,
ਪਾਣੀ ਦੇ ਉੱਤੇ ਭਗਵਾਨ ਜੀ ਨੇ ਆਪਣਾ ਚੌਂਕੜਾ ਮਾਰ ਲਿਆ ਤੇ ਇੰਨਾ ਵੱਡਾ ਆਕਾਰ ਬਣਾ ਲਿਆ ਵੀ ਉਹ ਚੌਂਕੜਾ 48 ਕੋਹ ਤੱਕ ਪਸਰਿਆ। ਉਹਨੂੰ ਕਹਿੰਦੇ ਨੇ ਥਨੇਸਰ, ਜਿਸ ਜਗ੍ਹਾ ਤੇ ਚੌਂਕੜਾ ਮਾਰ ਕੇ ਬੈਠੇ ਉਹਨੂੰ ਕਹਿੰਦੇ ਨੇ ਕੁਰੂਕਸ਼ੇਤਰ। ਸਿੱਖਾਂ ਨੇ ਪੁੱਛਿਆ ਸੀ ਨਾ ਕਿ ਮਹਾਰਾਜ ਨੂੰ ਕੁਰੂਕਸ਼ੇਤਰ ਦਾ ਇਹ ਪਵਿੱਤਰ ਕਿਵੇਂ, 48 ਕੋਹ ਪਵਿੱਤਰ ਕਿਵੇਂ ਮੰਨੇ। ਮਹਾਰਾਜ ਕਹਿੰਦੇ ਭਗਵਾਨ ਨੇ ਆਸਣ ਲਾਇਆ ਸੀ। ਕਹਿੰਦੇ ਕਿਵੇਂ ਲਾਇਆ ਸੀ ਆਸਣ, ਫਿਰ ਸਤਿਗੁਰਾਂ ਨੂੰ ਇਹ ਸਾਰੀ ਕਥਾ ਸੁਣਾਉਣੀ ਪਈ ਵੀ ਏਦਾਂ ਫਿਰ ਉਹਨਾਂ ਨੇ ਉਸ ਵਕਤ ਉਹਨਾਂ ਦਾਨਵਾਂ ਦੇ ਸਿਰ ਵੱਢਣ ਵਾਸਤੇ ਆਪਣਾ ਚੌਂਕੜਾ ਪਾਣੀ ਦੇ ਉੱਤੇ ਲਾ ਲਿਆ।
ਬੈਠ ਗਏ ਕਰ ਕੈ ਵਿਸਤਾਰਾ,
ਆਪਣਾ ਵਿਸਥਾਰ ਕਰਕੇ ਆਪਣੇ ਸਰੀਰ ਦਾ ਬੈਠ ਗਏ।
ਤਬ ਦੈਤ ਕੋ ਊਰ ਦਿਖਾਵਨ ਕੀ ਨਸ,
ਦਾਨਵਾਂ ਨੂੰ ਫਿਰ ਜਗ੍ਹਾ ਵਿਖਾਈ, ਕਹਿੰਦੇ ਆ ਮੇਰੀ ਗੋਦ ਵਾਲੀ ਜਗ੍ਹਾ ਹੈ, ਇੱਥੇ ਤੁਹਾਡੇ ਸਿਰ ਵੱਢਾਂਗਾ, ਇੱਥੇ ਪਾਣੀ ਕੋਈ ਨਹੀਂ, ਇਸ ਜਗ੍ਹਾ ਤੇ ਤੁਹਾਡੇ ਸਿਰ ਧੜ ਤੋਂ ਵੱਖਰੇ ਕਰਾਂਗਾ।
ਹੈ ਥਲ ਨਾ ਜਲ ਲਿਓ ਨਿਹਾਰਾ,
ਚੰਗੀ ਤਰ੍ਹਾਂ ਇੱਥੇ ਥਲ ਹੀ ਥਲ ਹੈ, ਪਾਣੀ ਕੋਈ ਨੀ। ਜਦੋਂ ਬੈਠੀ ਦਾ ਸੁਭਾਵਕ ਉਥੋਂ ਪਾਣੀ ਪਾਸੇ ਹਟਦਾ, ਕਹਿੰਦੇ ਪਾਣੀ ਉਥੋਂ ਪਾਸੇ ਹਟ ਗਿਆ, ਕਹਿੰਦੇ ਵੇਖ ਉਹ ਇੱਥੇ ਪਾਣੀ ਕੋਈ ਨੀ, ਇੱਥੇ ਥਲ ਹੀ ਥਲ ਹੈ, ਜਗ੍ਹਾ ਹੈ, ਇੱਥੇ ਪਾਣੀ ਨਹੀਂ।
ਤਵ ਗਰੀਬ ਤੇ ਸੀਸ ਉਤਾਰਨ ਮੈਂ,
ਕਹਿਣ ਲੱਗੇ ਤੁਹਾਡੇ ਸਿਰ ਜਿਹੜੇ ਨੇ ਹੁਣ ਮੈਂ ਤੁਹਾਡੀ ਧੜਾਂ ਨਾਲੋਂ ਵੱਖਰੇ ਕਰਾਂਗਾ।
ਸੱਚ ਕਹਿਓ ਜਸ ਪਾਏ ਉਧਾਰਾ,
ਬੜਾ ਭਾਰੀ ਸੁਜਸ ਪ੍ਰਾਪਤ ਹੋਵੇਗਾ।
ਕੁੰਡਲ ਤੇ ਮੁਖ ਮੰਡਲ ਸ਼ੋਭਤ,
ਭਗਵਾਨ ਜੀ ਦੇ ਕੰਨਾਂ ਚ ਕੁੰਡਲ ਪਾਏ ਸ਼ੋਭ ਰਹੇ, ਬੜਾ ਸੋਹਣਾ ਚਿਹਰਾ ਭਗਵਾਨ ਜੀ ਦਾ ਸੁੰਦਰ ਮਨ ਨੂੰ ਮੋਹ ਲੈਂਦਾ ਹੈ।
ਸੀਸ ਕਰੀ ਡਰੇ ਹੋ ਚਮਕਾਈ,
ਉਸ ਵੇਲੇ ਸਿਰ ਦੇ ਉੱਤੇ ਜਿਹੜਾ ਮੁਕਟ ਪਾਇਆ ਹੋਇਆ ਉਹ ਵੀ ਚਮਕ ਰਿਹਾ।
ਆਨ ਤਰਿਓ ਪ੍ਰਭ ਕੇਰ ਊਰੂ ਪਾਰ,
ਪਹਿਲਾਂ ਦੋਵਾਂ ਦਾਨਵਾਂ ਨੇ ਵਾਰੋ ਵੇਰੀ ਆ ਕੇ ਤੇ ਦੋਵਾਂ ਨੇ ਇੱਕ ਨੇ ਸੱਜੇ ਗੋਡੇ ਤੇ ਇੱਕ ਨੇ ਖੱਬੇ ਗੋਡੇ ਤੇ ਭਗਵਾਨ ਜੀ ਦੇ ਦੋਵਾਂ ਗੋਡਿਆਂ ਤੇ ਆ ਕੇ ਆਪਣੇ ਸਿਰ ਰੱਖ ਦਿੱਤੇ ਨੇ।
ਪੂਰਨ ਪ੍ਰਣ ਕੀ ਚੋਪ ਬਡਾਈ,
ਔਰ ਆਪਣਾ ਪ੍ਰਣ ਜਿਹੜਾ ਕੀਤਾ ਸੀ ਉਹ ਪ੍ਰਣ ਪੂਰਾ ਕੀਤਾ।
ਔਰ ਸਰੀਰ ਪਰੇ ਹੋ ਜਾਲੇ ਉਪਰ,
ਜਿਹੜਾ ਇਹਨਾਂ ਦਾ ਸਰੀਰ ਸੀ ਉਹ ਪਾਣੀ ਤੇ ਰਿਹਾ, ਜਿਹੜੇ ਸਿਰ ਸਨ ਸਿਰ ਵਾਲੀ ਜਗ੍ਹਾ ਉਹ ਭਗਵਾਨ ਜੀ ਨੇ ਆਪਣੀ ਗੋਦ ਵਿਚ ਦੋਵਾਂ ਗੋਡਿਆਂ ਤੇ ਇਹਨਾਂ ਦੇ ਸਿਰ ਰੱਖੇ ਹੋਏ ਨੇ।
ਦੀਨੇ ਪਾਸਾਰ ਕੈ ਹੱਥ ਰੋ ਪਾਈ,
ਆਪਣੇ ਹੱਥ ਤੇ ਪੈਰ ਬਾਕੀ ਪਾਣੀ ਤੇ ਇਹਨਾਂ ਨੇ ਪਸਾਰੇ ਹੋਏ, ਉਹ ਪਾਣੀ ਤੇ ਹੀ ਪਸਰੇ ਹੋਏ ਨੇ। ਸਿਰਫ ਦੋਵਾਂ ਦੇ ਜਿਹੜੇ ਸਿਰ ਸਨ ਉਹ ਭਗਵਾਨ ਜੀ ਦੀ ਗੋਦ ਵਿਚ ਪਏ ਹੋਏ ਨੇ।
ਯੋ ਮਦ ਕੈਟਬ ਦੈਤ ਦੋ,
ਜਿਦਾਂ ਮਦ ਤੇ ਕੈਟਬ ਦੋਵਾਂ ਦਾਨਵਾਂ ਨੇ,
ਮਨ ਪਾਵਨ ਤੇ ਦੀਏ ਦਾਨ ਮਨ ਮਹਾਈ,
ਮਨਾਂ ਨੂੰ ਪਵਿੱਤਰ ਕਰਕੇ ਆਪਣੇ ਸਿਰਾਂ ਦਾ ਬੜਾ ਵੱਡਾ ਦਾਨ ਦਿੱਤਾ।
ਸ਼੍ਰੀ ਜਗਨਨਾਥ ਉਭਾਰ ਕੇ ਹੱਥ,
ਜਗਤ ਨਾਥ ਭਗਵਾਨ ਜੀ ਨੇ ਆਪਣੇ ਹੱਥ ਉਭਾਰ ਕੇ,
ਸੋ ਚੱਕਰ ਸੰਭਾਲ ਹਜ਼ਾਰ ਹੈ ਆਰਾ,
ਆਪਣਾ ਚੱਕਰ ਸੰਭਾਲਿਆ, ਚੱਕਰ ਨਾਲ ਹੀ ਸਿਰ ਕੱਟਣੇ ਸਨ ਦੋਵਾਂ ਦੇ, ਆਪਣਾ ਚੱਕਰ ਸੰਭਾਲਿਆ ਤੇ ਕਹਿੰਦੇ ਚੱਕਰ ਕਾਹਦਾ ਮਾਨੋ ਜਿਵੇਂ ਹਜ਼ਾਰਾਂ ਆਰੇ ਚੱਲਦੇ ਹੋਣ, ਏਦਾਂ ਦਾ ਚੱਕਰ ਚੱਲਿਆ।
ਦੈਤਨ ਕੋ ਸਿਰ ਕਾਟ ਦਿਓ ਜਿਨ,
ਦਾਨਵਾਂ ਦੇ ਸਿਰ ਜਿਹੜੇ ਸਨ ਉਹ ਧੜਾਂ ਤੋਂ ਵੱਖਰੇ ਕਰਕੇ ਕੱਟ ਕੇ ਰੱਖ ਦਿੱਤੇ ਨੇ।
ਕੋ ਤਾਰ ਪੀਮ ਪਰੇ ਹੋ ਬਿਸ ਤਾਰਾ,
ਜਿਹੜੇ ਸਰੀਰ ਸਨ ਉਹ ਪਾਣੀ ਦੇ ਉੱਤੇ ਪਏ ਹੋਏ ਨੇ।
ਪੂਰਨ ਕੀਨ ਮਨੋਰਥ ਸ਼੍ਰੀ ਪ੍ਰਭ,
ਭਗਵਾਨ ਜੀ ਨੇ ਆਪਣਾ ਮਨੋਰਥ ਪੂਰਾ ਕੀਤਾ ਦੋਵਾਂ ਦਾਨਵਾਂ ਦੇ ਸਿਰ ਵੱਢ ਕੇ।
ਤਾਂ ਤਨ ਤੇ ਜਬ ਸੀਸ ਉਤਾਰਾ,
ਦਾਨਵਾਂ ਦੇ ਸਿਰ ਧੜ ਤੋਂ ਵੱਖਰੇ ਕੀਤੇ ਗਏ।
ਪੰਕਜ ਆਸਨ ਤੋਂ ਕਰ ਸਵਾਸਨ,
ਫਿਰ ਹੌਸਲਾ ਦਿੱਤਾ ਉਧਰ ਕਮਲ ਦੇ ਬੈਠੇ ਹੋਏ ਭਗਵਾਨ ਬ੍ਰਹਮਾ ਜੀ ਨੂੰ ਕਿ ਹੌਸਲਾ ਰੱਖੋ ਹੁਣ ਦੋਵੇਂ ਦਾਨਵ ਮਾਰ ਦਿੱਤੇ। ਫਿਰ ਬ੍ਰਹਮਾ ਜੀ ਨੂੰ ਧੀਰਜ ਮਿਲਿਆ।
ਜੋ ਤਾਵ ਕੰਟਕ ਸੰਕਟ ਹਾਰਾ,
ਤੈਨੂੰ ਦੁੱਖ ਦਿੰਦੇ ਸੀ ਅਸੀਂ ਉਹਨਾਂ ਨੂੰ ਮਾਰ ਦਿੱਤਾ ਹੈ।
ਹੋਏ ਆਸੀਨ ਨਾਰਾਇਣ ਕੋ,
ਤਾਂ ਭਗਵਾਨ ਨਾਰਾਇਣ ਜੀ ਚੌਂਕੜਾ ਮਾਰ ਕੇ ਇੱਥੇ ਬੈਠੇ।
ਕਿਮ ਤੀਰਥ ਪੇ ਇਸ ਮੈਂ ਸਮੁੰਦਾਈ,
ਇਹਦਾ ਇਹ ਮਹਾਨ ਤੀਰਥ ਬਣ ਗਿਆ ਔਰ ਇਸ ਜਿੱਥੇ ਬੈਠੇ 48 ਕੋਹ ਦਾ ਉਹ ਚੌਂਕੜਾ ਥਾਂ ਜਿੱਥੇ ਬਣਿਆ, ਇੱਥੇ ਹੋਰ ਕਈ ਤੀਰਥ ਬਣ ਗਏ।
ਜੋ ਪਈ ਭਾਈ ਮੇਦ ਤੇ ਤਰਨੀ, ਇਹ
ਜਿਹੜਾ ਉਹਨਾਂ ਦਾਨਵਾਂ ਨੂੰ ਜਦੋਂ ਮਾਰਿਆ ਨਾ ਤੇ ਉਹਨਾਂ ਦੇ ਸਰੀਰ ਵਿਚੋਂ ਸਿਰਾਂ ਦੇ ਵਿਚੋਂ ਮਿੱਝ ਨਿਕਲੀ, ਉਹ ਜਿਹੜੀ ਮਿੱਝ ਸੀ ਉਹ ਸਾਰੇ ਪਾਣੀ ਦੇ ਉੱਤੇ ਫਿਰ ਗਈ। ਗੁਰੂ ਕਲਗੀਧਰ ਜੀ ਲਿਖਦੇ ਨੇ, ਚਿਕਨ ਤਾਸ ਜਲ ਪਰ ਤਿਰ ਰਹੀ, ਮੇਧਾ ਨਾਮ ਤਹੀ ਤੇ ਕਹੀ, ਦਸਵੇਂ ਪਾਤਸ਼ਾਹ ਦੇ ਬਚਨ ਨੇ। ਕਹਿੰਦੇ ਉਹਨਾਂ ਦੇ ਸਰੀਰ ਦੀ ਜਿਹੜੀ ਚਿਕਨਾਹਟ ਸੀ ਉਹ ਮਿੱਝ ਸੀ ਉਹ ਪਾਣੀ ਦੇ ਉੱਤੇ ਤਰਨ ਲੱਗ ਪਿਆ, ਉਥੋਂ ਫਿਰ ਬਣੀ ਹੈ ਮੇਦਨੀ ਜਿਹਨੂੰ ਆਪਾਂ ਧਰਤੀ ਕਹਿੰਦੇ ਹਾਂ, ਉਹਨਾਂ ਦਾਨਵਾਂ ਦੇ ਮਿੱਝ ਤੋਂ ਬਣੀ ਹੈ। ਉਹ ਸਾਰੇ ਪਾਸੇ ਧਰਤੀ ਤੇ ਜਿੱਥੇ ਜਿੱਥੇ ਪਾਣੀ ਤੇ ਫੈਲ ਗਈ ਉਥੇ ਉਥੇ ਕਹਿਣ ਲੱਗੇ ਧਰਤੀ ਬਣ ਗਈ। ਪੁਰਾਣਕ ਮਤ ਹੈ, ਇਹਨੂੰ ਪੁਰਾਣਕ ਮਤ ਕਹਿ ਸਕਦੇ ਹਾਂ। ਉਥੇ ਉਥੇ ਕਹਿੰਦੇ ਜਿਹੜੀ ਚੀਜ਼ ਮਿੱਝ ਤੋਂ ਬਣੀ ਫਿਰ ਉਹਨੂੰ ਮੇਦ ਨਹੀਂ ਕਹਿੰਦੇ ਨੇ।
ਇਸ ਪਿੱਛੇ ਬ੍ਰਹਮਾ ਤਪ ਤਾਲਾ,
ਧਰਤੀ ਬਣ ਗਈ ਤੇ ਫਿਰ ਉਧਰ ਬ੍ਰਹਮਾ ਜੀ ਨੇ ਤਪ ਕੀਤਾ।
ਲੱਖੋ ਸੰਮਤ ਤਪਿਓ ਵਿਸਾਲਾ,
ਤੱਕ ਬ੍ਰਹਮਾ ਜੀ ਬੈਠ ਕੇ ਤਪ ਕਰਦੇ ਰਹੇ।
ਪੁਨ ਸਭ ਇਹ ਪਰਪੰਚ ਬਣਾਇਓ,
ਫਿਰ ਬ੍ਰਹਮਾ ਜੀ ਨੇ ਇਹ ਸਾਰਾ ਪਰਪੰਚ ਪੈਦਾ ਕੀਤਾ। ਧਰਤੀ ਏਦਾਂ ਬਣੀ ਪਹਿਲਾਂ ਉਹਨਾਂ ਦੇ ਮਿੱਝ ਤੋਂ ਦਾਨਵਾਂ ਦੇ, ਫਿਰ ਬ੍ਰਹਮਾ ਜੀ ਨੇ ਧਰਤੀ ਤੇ ਜੀਵਾਂ ਨੂੰ ਪੈਦਾ ਕੀਤਾ ਤੇ ਪ੍ਰਪੰਚ ਬਣਾਇਆ।
ਜੜ ਜੰਗਮ ਜੇ ਤਤ ਦ੍ਰਿਸ਼ਟਾਇਓ,
ਜਿੰਨੇ ਜੀਵ ਨਜ਼ਰ ਆਉਂਦੇ ਨੇ ਪੈਦਾ ਕੀਤੇ।
ਲੱਖੋਂ ਰਿੱਖ ਇਸ ਥਲ ਮੈਂ ਆਏ,
ਕਹਿੰਦੇ ਭਾਈ ਏਦਾਂ ਧਰਤੀ ਬਣੀ ਦੱਸੀ ਜਾਂਦੀ ਆ, ਏਦਾਂ ਪੁਰਾਣਕ ਮਤ ਹੈ। ਗੁਰੂ ਸਾਹਿਬ ਤਾਂ ਕਹਿੰਦੇ ਜਾ ਕਰਤਾ ਸਿਰ ਠੀਕੋ ਸਾਜੇ, ਸਾਡਾ ਮਤ ਤਾਂ ਇਹ ਹੈ ਵੀ ਜਿੰਨੇ ਬਣਾਈ ਆ ਉਹਨੂੰ ਪਤਾ ਕਿਵੇਂ ਬਣੀ ਹੈ। ਪਰ ਜਿਵੇਂ ਪੁਰਾਣ ਕਹਿੰਦੇ ਨੇ ਮਹਾਰਾਜ, ਕਹਿੰਦੇ ਅਸੀਂ ਤਾਂ ਉਹ ਤੁਹਾਨੂੰ ਦੱਸ ਰਹੇ ਹਾਂ ਵੀ ਪੁਰਾਣਾਂ ਦੀ ਇਹ ਕਥਾ ਹੈ, ਸਾਡਾ ਮਤ ਨਹੀਂ ਇਹਦੇ ਨਾਲ ਰਲਦਾ, ਸਾਡਾ ਮਤ ਤਾਂ ਵੱਖਰਾ ਹੈ। ਤੇ ਪਾਤਸ਼ਾਹ ਕਹਿੰਦੇ ਇਸ ਕਰਕੇ ਇਹ ਜਗ੍ਹਾ ਬੜੀ ਪਵਿੱਤਰ ਸਮਝ ਕੇ ਬਹੁਤ ਸਾਰੇ ਤਪਸਵੀਆਂ ਨੇ, ਰਿਸ਼ੀਆਂ ਨੇ ਇੱਥੇ ਬਹਿ ਕੇ ਤਪੱਸਿਆ ਕੀਤੀ।
ਤਪ ਕੋ ਤਪ ਉੱਚੋ ਪਦ ਪਾਏ,
ਕਰਕੇ ਉਹਨਾਂ ਨੇ ਬੜੀਆਂ ਉੱਚੀਆਂ ਪਦਵੀਆਂ ਪ੍ਰਾਪਤ ਕੀਤੀਆਂ ਨੇ।
ਇਮ ਸ਼੍ਰੀ ਅਮਰਦਾਸ ਮੁਖ ਗਾਇਓ, ਦਿਵਸ ਤੀਸਰੋ ਤਾਂ ਬਿਤਾਇਓ,
ਆਖਿਆ ਭਾਈ ਇਹ ਤੀਰਥ ਦਾ ਇਤਿਹਾਸ ਹੈ ਕੁਰੂਕਸ਼ੇਤਰ ਦੀ ਜਗ੍ਹਾ ਦਾ ਜਿਹੜਾ ਤੁਸੀਂ ਪੁੱਛਿਆ ਸੀ। ਮਹਾਰਾਜ ਜੀ ਨੇ ਤੀਸਰਾ ਦਿਨ ਵੀ ਇਸੇ ਤਰ੍ਹਾਂ ਬਤੀਤ ਕੀਤਾ। ਕੁਰੂਕਸ਼ੇਤਰ ਚ 3 ਦਿਨ ਰਹਿ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਥੋਂ ਅੱਗੇ ਨੂੰ ਚਾਲੇ ਪਾਏ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਮਹਾਰਾਜ ਜੀ ਦਾ ਪਾਵਨ ਜਸ ਕਥਨ ਕਰਦਿਆਂ